दंडौत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताही कुल को नाम पुन द्वादस गुरिंड कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतिया नु एकागर करन दे लई रसना नु पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी होर रसना नु करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी दा पावन पवित्र इतिहास साहब जी श्रवण कर रहे से इतिहास इथों तक पहुंचा है कि सतगुरु गोविंद सिंह जी नूं सिख कहिंदे ने कि सच्चे पातशाह होर मतां दे जिहड़े लोक ने ਉਹ ਬੜੇ ਤਰੀਕਿਆਂ ਦੇ ਨਾਲ ਮਨੁੱਖ ਨੂੰ ਕਰੂਪ ਬਣਾ ਦਿੰਦੇ ਨੇ ਤਾਂ ਆਪਣੇ ਮਤ ਦੇ ਵਿੱਚ ਸ਼ਾਮਲ ਕਰਦੇ ਨੇ। ਸੱਚੇ ਪਾਤਸ਼ਾਹ ਜੀ ਤੁਹਾਡਾ ਜਿਹੜਾ ਖਾਲਸਾ ਪੰਥ ਹੈ ਇਹਨਾਂ ਸਾਰਿਆਂ ਦਾ ਸੁੰਦਰ ਭੇਸ ਹੈ। ਇਸ ਤੋਂ ਇਲਾਵਾ ਹਰ ਇੱਕ ਵਿਦਿਆ ਦੇ ਵਿੱਚ ਤੁਸੀਂ ਸਾਨੂੰ ਸਾਰਿਆਂ ਨੂੰ ਬੜਾ ਪ੍ਰਵੀਨ ਕੀਤਾ ਹੈ, ਚਤਰ ਕੀਤਾ ਹੈ। ਕੱਲ ਇੱਥੋਂ ਤੱਕ ਕਥਾ ਪਹੁੰਚੀ ਸੀ, ਅੱਜ ਇੱਥੋਂ ਅੱਗੇ ਮੈਂ ਪ੍ਰਾਰੰਭ ਕਰਦਾ ਹਾਂ। ਸਾਰ ਵਸਤ ਜਗ ਮੈਂ ਸਭ ਜੇਤੀ ਦਈ ਖਾਲਸੇ ਪ੍ਰਤ ਤੁਮ ਤੇਤੀ। ਸਿੱਖ ਕਹਿੰਦੇ ਨੇ ਕਿ ਦੁਨੀਆਂ ਦੇ ਵਿੱਚ ਜਿਹੜੀ ਸਾਰ ਚੀਜ਼ ਸੀ ਭਾਵ ਕੇ ਜਿਹੜਾ ਤੱਤ ਸੀ ਉਹੀ ਸੱਚੇ ਪਾਤਸ਼ਾਹ ਜੀ ਤੁਸੀਂ ਤੱਤ ਸਾਰ ਕੱਢ ਕੇ ਆਪਣੇ ਖਾਲਸੇ ਨੂੰ ਪ੍ਰਦਾਨ ਕੀਤਾ। ਪਾਏ ਪੰਥ ਅਸ ਜੋ ਨਰ ਗਿਰੈ ਤਿੰਨ ਤੇ ਕੋ ਮੂਰਖ ਹੋਏ ਪਰ। ਭਾਵ ਕੇ ਐਸੇ ਪੰਥ ਨੂੰ ਧਾਰਨ ਕਰਕੇ ਤੇ ਫਿਰ ਜਿਹੜਾ ਐਸੇ ਪੰਥ ਨੂੰ ਛੱਡ ਦਿੰਦਾ ਹੈ ਇਸ ਗੱਲ ਤੋਂ ਥੱਲੇ ਡਿੱਗ ਜਾਂਦਾ ਹੈ। ਤਿੰਨ ਤੇ ਕੋ ਮੂਰਖ ਹੋਏ ਪਰ, ਭਾਵ ਕੇ ਉਸ ਮਨੁੱਖ ਤੋਂ ਮੂਰਖ ਹੋਰ ਕੌਣ ਹੋਵੇਗਾ ਜਿਹੜਾ ਕਿ ਐਸੇ ਪੰਥ ਨੂੰ ਧਾਰਨ ਕਰਨ ਤੋਂ ਬਾਅਦ ਫਿਰ ਛੱਡ ਦਿੰਦਾ। ਸ਼ਿਖਰ ਸੁਮੇਰ ਚੜੈ ਜੋ ਜਾਏ ਬਹੁਤ ਰਸਾਤਲ ਸੋਏ ਸਿਦਾਏ। ਸਿੱਖ ਕਹਿੰਦੇ ਨੇ ਇਹ ਤੇ ਉਸ ਤਰ੍ਹਾਂ ਦੀ ਗੱਲ ਹੋ ਜਾਵੇਗੀ ਕਿ ਜਿਵੇਂ ਕੋਈ ਮਨੁੱਖ ਸਮੇਰ ਦੇ ਪਹਾੜ ਦੇ ਸਿਖਰ ਦੇ ਉੱਤੇ ਪਹੁੰਚ ਜਾਵੇ ਤੇ ਫਿਰ ਉਥੋਂ ਛਾਲ ਮਾਰ ਕੇ ਉਹ ਰਸਾਤਲ ਦੇ ਵਿੱਚ ਪਤਾਲ ਦੇ ਵਿੱਚ ਧਸ ਜਾਏ। ਭਾਵ ਕੇ ਜਿਹੜਾ ਪਹਿਲਾਂ ਖਾਲਸੇ ਪੰਥ ਨੂੰ ਧਾਰਨ ਕਰ ਲੈਂਦਾ ਉਹ ਇਸ ਤਰ੍ਹਾਂ ਮੰਨਿਆ ਜਾ ਸਕਦਾ ਕਿ ਜਿਵੇਂ ਸਮੇਰ ਪਰਬਤ ਦੀ ਚੋਟੀ ਦੇ ਉੱਤੇ ਪਹੁੰਚ ਗਿਆ ਹੋਵੇ ਤੇ ਜਿਹੜਾ ਫੇਰ ਇਸ ਤੋਂ ਥੱਲੇ ਡਿੱਗ ਜਾਂਦਾ ਹੈ ਇਸ ਨੂੰ ਤਿਆਗ ਦਿੰਦਾ ਉਹ ਇਸ ਤਰ੍ਹਾਂ ਸਮਝਿਆ ਜਾਵੇਗਾ ਕਿ ਜਿਵੇਂ ਪਤਾਲ ਦੇ ਵਿੱਚ ਧਸ ਗਿਆ। ਰਹਿਤ ਬਤਾਈ ਤਿਆਗੈ ਜੋਏ ਆਪਣ ਮਤਨ ਕੀ ਧਾਰੈ ਕੋਏ। ਭਾਵ ਕੇ ਜਿਹੜਾ ਵੀ ਤੁਹਾਡੀ ਰਹਿਤ ਦੱਸੀ ਹੋਈ ਨੂੰ ਭੁਲਾ ਦਿੰਦਾ ਤਿਆਗ ਦਿੰਦਾ ਤੇ ਹੋਰ ਮਤਾਂ ਨੂੰ ਜਿਹੜਾ ਮਨੁੱਖ ਧਾਰਨ ਕਰ ਲੈਂਦਾ। ਸੋ ਮਤਹੀਨ ਮਹਾਬੁਰਿਆਰੀ ਨਹੀਂ ਕੀਮਤ ਨਿਜ ਪੰਥ ਵਿਚਾਰੀ। ਭਾਵ ਕੇ ਜਿਹੜਾ ਤੁਹਾਡੇ ਪੰਥ ਦੀ ਕੀਮਤ ਨੂੰ ਵਿਚਾਰਦਾ ਨਹੀਂ ਹੈ ਤੇ ਜਿਹੜਾ ਰਹਿਤ ਨੂੰ ਭੁੱਲ ਕੇ ਤਿਆਗ ਕੇ ਹੋਰ ਮਤਾਂ ਦੇ ਵਿੱਚ ਜਾ ਵੜਦਾ ਹੈ, ਉਸ ਤੋਂ ਵੱਡਾ ਮਤਹੀਣ ਮਨੁੱਖ ਹੋਰ ਕੋਈ ਹੋ ਨਹੀਂ ਸਕਦਾ। ਉਹ ਸਾਰਿਆਂ ਤੋਂ ਜ਼ਿਆਦਾ ਮਾੜੀ ਬੁੱਧੀ ਦਾ ਮਾਲਕ ਹੈ, ਮਤ ਤੋਂ ਹੀਣਾ ਹੈ ਤੇ ਬੁਰਾ ਹੈ। ਪੰਥ ਖਾਲਸੇ ਨਿੰਦਿਆ ਕਰੇ ਸੋ ਪਾਪੀ ਨਰ ਦੋਜ਼ਕ ਪਰੈ। ਸਿੱਖ ਕਹਿੰਦੇ ਨੇ ਕਿ ਜਿਹੜਾ ਵੀ ਮਨੁੱਖ ਖਾਲਸਾ ਪੰਥ ਦੀ ਨਿੰਦਿਆ ਕਰਦਾ ਹੈ ਉਹ ਸਾਰਿਆਂ ਤੋਂ ਵੱਡਾ ਪਾਪੀ ਹੈ ਤੇ ਦੋਜ਼ਕਾਂ ਦੀ ਨਰਕਾਂ ਦੀ ਅੱਗ ਦੇ ਵਿੱਚ ਸੜਨ ਦੇ ਲਾਇਕ ਹੈ। ਲੋਕ ਪਰਲੋਕ ਵਸਤ ਜੋ ਸਾਰ ਜਿਸ ਮੈਂ ਇਹ ਸਭ ਅੰਗੀਕਾਰ। ਲੋਕ ਤੇ ਪਰਲੋਕ ਦੀ ਜਿਹੜੀ ਸਾਰ ਵਸਤੂ ਹੈ ਉਹੀ ਹੈ ਖਾਲਸਾ ਪੰਥ। ਜਿਸ ਮੈਂ ਇਹ ਸਭ ਅੰਗੀਕਾਰ ਭਾਵ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਸਿੱਖ ਕਹਿੰਦੇ ਨੇ ਕਿ ਖਾਲਸੇ ਦੇ ਵਿੱਚ ਲੋਕ ਪਰਲੋਕ ਦੀਆਂ ਸਾਰ ਵਸਤਾਂ ਸਭ ਅੰਗੀਕਾਰ ਕਰਨੇ ਯੋਗ ਨੇ। ਬਿਨ ਦੁਖਣ ਮੈਂ ਮੰਡਲ ਪੁਖਣ ਉਪਜੋ ਪੰਥ ਸੋ ਮਤ ਉੱਡ ਪੁਖਣ। ਦੁਖਣਾ ਤੋਂ ਬਿਨਾ ਧਰਤੀ ਮੰਡਲ ਦਾ ਪੂਸ਼ਣ ਰੂਪ ਪੰਥ ਉਪਜਿਆ ਹੈ, ਹੋਰ ਜਿਹੜੇ ਮਤ ਹਨ ਸੋ ਇਸ ਸੂਰਜ ਅੱਗੇ ਤਾਰਿਆਂ ਦੇ ਵਤ ਹਨ। ਵੱਡੇ ਭਾਗ ਪੂਰਬ ਲੈ ਜਾਹੀ ਹੇ ਪ੍ਰਭ ਸ਼ਰਨ ਆਪ ਕੀ ਪਾਹੀ। ਸਿੱਖ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਜਿਸ ਮਨੁੱਖ ਦੇ ਪੂਰਬਲੇ ਵੱਡੇ ਭਾਗ ਜਾਗਰਤ ਹੁੰਦੇ ਨੇ ਜਾਗਦੇ ਨੇ, ਹੇ ਸੱਚੇ ਪਾਤਸ਼ਾਹ ਜੀ ਤੁਹਾਡੇ ਚਰਨਾਂ ਦੀ ਸਰਨ ਦੇ ਵਿੱਚ ਉਹੀ ਪਹੁੰਚਦਾ ਹੈ। ਜੋ ਪਾਮਰ ਨਿਰਭਾਗ ਮਹਾਨੇ ਸੋ ਤੁਮ ਕੋ ਨਹੀਂ ਸਕੈ ਪਛਾਨੇ। ਪਰ ਜਿਹੜੇ ਪਾਮਰ ਨੇ ਜਿਹੜੇ ਨੀਚ ਨੇ ਜਿਹੜੇ ਦੁਸ਼ਟ ਨੇ ਉਹ ਸੱਚੇ ਪਾਤਸ਼ਾਹ ਜੀ ਤੁਹਾਡੀ ਮਹਿਮਾ ਨੂੰ ਕਦੇ ਵੀ ਪਛਾਣ ਨਹੀਂ ਸਕਦੇ। ਨਹੀਂ ਪੰਥ ਕੀ ਮਹਿਮਾ ਮਾਨ ਜਨਮ ਮਰਨ ਮੈਂ ਸੇ ਅਨ ਜਾਣੇ। ਜਿਹੜੇ ਨੀਚ ਦੁਸ਼ਟ ਪਾਪੀ ਨੇ ਨਾ ਤੇ ਤੁਹਾਡੀ ਰਹਿਮਤ ਨੂੰ ਪਛਾਣ ਸਕਦੇ ਨੇ ਤੇ ਨਾ ਹੀ ਉਹ ਖਾਲਸਾ ਪੰਥ ਦੀ ਮਹਿਮਾ ਨੂੰ ਜਾਣਦੇ ਨੇ। ਜਨਮ ਮਰਨ ਮੈਂ ਸੇਨ ਜਾਣੇ, ਐਸੇ ਜਿਹੜੇ ਪੁਰਸ਼ ਨੇ ਉਹ ਜਨਮ ਤੇ ਮਰਨ ਦੇ ਗੇੜੇ ਦੇ ਵਿੱਚ ਅਣਜਾਣ ਪਏ ਹੀ ਰਹਿੰਦੇ। ਧੰਨ ਗੁਰੂ ਧੰਨ ਪੰਥ ਤੁਮਾਰਾ ਸਾਰ ਨਿਕਾਰ ਜੋ ਅੰਗੀਕਾਰਾ। ਸਤਿਗੁਰੂ ਜੀ ਤੁਸੀਂ ਧੰਨ ਹੋ ਤੇ ਧੰਨ ਹੀ ਤੁਹਾਡਾ ਰਚਿਆ ਹੋਇਆ ਖਾਲਸਾ ਪੰਥ ਹੈ, ਕਿਉਂਕਿ ਸਾਰ ਤੱਤ ਚੀਜ਼ ਨਿਚੋੜ ਕੇ ਉਹ ਸੱਚੇ ਪਾਤਸ਼ਾਹ ਜੀ ਸਾਨੂੰ ਸਾਰਿਆਂ ਨੂੰ ਤੁਸੀਂ ਅੰਗੀਕਾਰ ਕਰਵਾਈ। ਪੇ ਸ੍ਰੀ ਨਾਨਕ ਆਦ ਗੁਰੂ ਸਭ ਜੋਗ ਭੋਗ ਕੋ ਲਿਓ ਜਿਨੋ ਰਸ। ਸਿੱਖ ਕਹਿੰਦੇ ਨੇ ਕਿ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਤੇ ਹੋਰ ਜਿਹੜੇ ਗੁਰੂ ਸਾਹਿਬ ਹੋਏ ਨੇ ਉਹਨਾਂ ਨੇ ਜੋਗ ਦੇ ਰਸ ਨੂੰ ਵੀ ਮਾਣਿਆ, ਇਸ ਤੋਂ ਇਲਾਵਾ ਉਹਨਾਂ ਨੇ ਦੁਨੀਆਂ ਦੇ ਪਦਾਰਥਾਂ ਨੂੰ ਤਿਆਗਿਆ ਹੈ, ਭਾਵ ਕਿ ਉਹ ਜੋਗ ਦੇ ਵਿੱਚ ਬੜੇ ਪ੍ਰਬਲ ਸਨ, ਉਹਨਾਂ ਨੇ ਜੋਗ ਰਸ ਨੂੰ ਮਾਣਿਆ। ਜੋਗ ਭੋਗ ਮੈਂ ਦੋਨੋ ਰੀਤ ਦਈ ਪੰਥ ਕੋ ਨਿਰਮਲ ਚੀਤ। ਜੋਗ ਤੇ ਭੋਗ ਦੋਵੇਂ ਜਿਹੜੀਆਂ ਰੀਤੀਆਂ ਨੇ ਉਹ ਸੱਚੇ ਪਾਤਸ਼ਾਹ ਜੀ ਤੁਸੀਂ ਖਾਲਸਾ ਪੰਥ ਨੂੰ ਦਿੱਤੀਆਂ ਨੇ, ਨਿਰਮਲ ਚੀਤ ਭਾਵ ਕੇ ਚਿੱਤ ਨਿਰਮਲ ਕਰਕੇ ਇਹ ਸਭ ਕੁਝ ਬਖਸ਼ਿਆ। ਵਾਹਿਗੁਰੂ ਕੋ ਸਿਮਰਨ ਕਰਨੋ ਇਹੀ ਜੋਗ ਇਕ ਲਿਵਕੋ ਬਰਨੋ। ਭਾਵ ਕੇ ਵਾਹਿਗੁਰੂ ਨਾਮ ਦਾ ਸਿਮਰਨ ਕਰਨਾ, ਇਸ ਦਾ ਜਾਪ ਕਰਨਾ, ਇਹੀ ਜੋਗ ਇਕ ਲਿਵਕੋ ਬਰਨੋ, ਭਾਵ ਕੇ ਇਕ ਵਿਖੇ ਲਿਵ ਨੂੰ ਜੋੜਨਾ, ਇਹੀ ਸੱਚੇ ਪਾਤਸ਼ਾਹ ਜੀ ਜੋਗ ਹੈ ਤੁਹਾਡਾ ਦੱਸਿਆ ਹੋਇਆ।
ਲਰਨ ਰਿਪਣ ਸੋ ਕਰ ਬੋ ਰਾਜ ਇਹੀ ਭੋਗ ਕੇ ਦੀਏ ਸਮਾਜ।
ਵੈਰੀਆਂ ਦੇ ਨਾਲ ਲੜਾਈ ਕਰਨੀ ਤੇ ਫੇਰ ਰਾਜ ਦੀ ਪ੍ਰਾਪਤੀ ਕਰਨੀ, ਇਹ ਸੱਚੇ ਪਾਤਸ਼ਾਹ ਜੀ ਤੁਹਾਡਾ ਦਿੱਤਾ ਹੋਇਆ ਭੋਗ ਹੈ। ਭਾਵ ਕੇ ਜੇਕਰ ਵੈਰੀਆਂ ਨੂੰ ਮਾਰਾਂਗੇ ਰਾਜ ਦੀ ਪ੍ਰਾਪਤੀ ਹੋਵੇਗੀ, ਫਿਰ ਦੁਨੀਆਂ ਦੇ ਸਾਰੇ ਭੋਗ ਇਸੇ ਵਿੱਚ ਆਪਣੇ ਆਪ ਹੀ ਸ਼ਾਮਲ ਹੋਣਗੇ।
ਇਤਿਆਦਿਕ ਕਹਿ ਨਿਰਮਲ ਜਸ ਕੋ ਬੰਦਾ ਸਤਿਗੁਰ ਪਾਏ ਪਰਸ ਕੋ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦਾ ਬਹੁਤ ਹੀ ਪਵਿੱਤਰ ਜਸ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸਾਰਿਆਂ ਸਿੱਖਾਂ ਨੇ ਬਿਆਨ ਕੀਤਾ ਤੇ ਸਤਿਗੁਰਾਂ ਦੇ ਚਰਨ ਕਮਲਾਂ ਦੇ ਉੱਤੇ ਬਾਰ ਬਾਰ ਨਮਸਕਾਰਾਂ ਕੀਤੀਆਂ। ਦਿਨ ਪ੍ਰਤੀ ਅਮਰਤ ਲੇਤ ਅਨੇਕ, ਦੇਤ ਦਿਵਾਤ ਜਲਦ ਬਵੇਕ। ਦਿਨ ਪ੍ਰਤੀ ਦਿਨ ਕਵੀ ਜੀ ਲਿਖਦੇ ਨੇ, ਅਨੇਕਾਂ ਲੋਕ ਅੰਮ੍ਰਿਤ ਪਾਨ ਕਰਦੇ ਨੇ, ਲੈਂਦੇ ਨੇ ਆਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੁਕਮ ਕਰਕੇ ਛਕਵਾਉਂਦੇ ਨੇ ਅੰਮ੍ਰਿਤ, ਜਿਹੜੇ ਸਤਿਗੁਰੂ ਜੀ ਗਿਆਨ ਦੇ ਸਮੁੰਦਰ ਨੇ। ਰਹਿਤ ਬਤਾਵਤ ਮਹਿਮਾ ਗਾਵਤ, ਮੇਲ ਮਸੰਦਨ ਸੰਗ ਹਟਾਵਤ। ਅੰਮ੍ਰਿਤ ਛਕਾਉਣ ਤੋਂ ਬਾਅਦ ਫਿਰ ਰਹਿਤ ਦੱਸੀ ਜਾਂਦੀ ਹੈ, ਬਹੁਤੀ ਜ਼ਿਆਦਾ ਖਾਲਸਾ ਪੰਥ ਦੀ ਮਹਿਮਾ ਬਿਆਨ ਕੀਤੀ ਜਾਂਦੀ ਹੈ। ਮੇਲ ਮਸੰਦਨ ਸੰਗ ਹਟਾਵਤ ਤੇ ਲਗਾਤਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਵੀ ਹੁਕਮ ਕਰਦੇ ਨੇ ਕਿ ਮਸੰਦਾਂ ਦਾ ਮੇਲ ਹੌਲੀ ਹੌਲੀ ਛੱਡੋ। ਇਨ ਤੇ ਆਦ ਪੰਚ ਜੇ ਮੇਲ, ਤਿੰਨ ਸੋ ਮਿਲੈ ਨਾ ਦੀਜੈ ਪੇਲ। ਰਹਿਤ ਦੇ ਵਿੱਚ ਜ਼ਰੂਰੀ ਤੌਰ ਦੇ ਉੱਤੇ ਇਹ ਗੱਲ ਆਖੀ ਜਾਂਦੀ ਹੈ ਕਿ ਪੰਜਾਂ ਦਾ ਮਿਲਾਪ ਛੱਡ ਦਿਓ, ਇਨ੍ਹਾਂ ਦੇ ਨਾਲ ਕਦੇ ਵੀ ਮਿਲਾਪ ਨਹੀਂ ਕਰਨਾ। ਮੈਂ ਪਹਿਲਾਂ ਵੀ ਅਰਜ਼ ਕੀਤੀ ਹੈ ਕਿ ਰਾਮ ਰਹੀਏ, ਧੀਰ ਮੱਲੀਏ, ਨੜੀ ਮਾਰ, ਕੁੜੀ ਮਾਰ ਤੇ ਸਿਰ ਗੁੰਮ, ਇਹ ਜਿਹੜੇ ਪੰਜ ਨੇ ਇਨ੍ਹਾਂ ਦੇ ਨਾਲ ਕਦੇ ਵੀ ਮਿਲਾਪ ਨਹੀਂ ਕਰਨਾ। ਇਹ ਸਤਿਗੁਰਾਂ ਦਾ ਵਿਸ਼ੇਸ਼ ਹੁਕਮ ਹੁੰਦਾ ਸੀ ਰਹਿਤ ਦੇ ਵਿੱਚ। ਸਤਿਗੁਰੂ ਜੀ ਕਹਿੰਦੇ ਨੇ ਇਨ੍ਹਾਂ ਪੰਜਾਂ ਦੇ ਨਾਲ ਮੇਲ ਨਹੀਂ ਕਰਨਾ, ਇਨ੍ਹਾਂ ਦੇ ਮੇਲ ਨੂੰ ਪੇਲ ਦਿਓ, ਦੂਰ ਕਰ ਦਿਓ। ਏਕ ਅਕਾਲ ਪੁਰਖ ਲੜ ਲਾਏ, ਦੇ ਪਾਹੁਲ ਜਗ ਦੁੱਤਰ ਤਰਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿਸ ਤਰੀਕੇ ਦੇ ਨਾਲ ਇੱਕ ਅਕਾਲ ਪੁਰਖ ਦੇ ਲੜਦੇ ਨਾਲ ਖਾਲਸਾ ਪੰਥ ਨੂੰ ਲਾਇਆ ਹੈ, ਅੰਮ੍ਰਿਤ ਦਿੱਤਾ ਹੈ, ਜਿਹਦੇ ਨਾਲ ਇਸ ਦੁਸ਼ਤਰ ਔਖੇ ਨਾ ਤਰਨੇ ਯੋਗ ਜਗ ਤੋਂ ਖਾਲਸਾ ਪੰਥ ਨੂੰ ਤਾਰਿਆ। ਮੁਨੀ ਜਨ ਸੁਰ ਗਣ ਜਿਹ ਪਦ ਚਾਹਤ, ਤਪ ਮਖ ਕਰਕੇ ਲੇਨ ਉਮਾਹਤ। ਵੱਡੇ ਵੱਡੇ ਮੁਨੀ, ਵੱਡੇ ਵੱਡੇ ਦੇਵਤੇ, ਸਾਰੇ ਦੇ ਸਾਰੇ ਜਿਹੜੀ ਪਦਵੀ ਨੂੰ ਚਾਹੁੰਦੇ ਰਹਿੰਦੇ ਨੇ, ਇਸ ਪਦਵੀ ਨੂੰ ਪ੍ਰਾਪਤ ਕਰਨ ਦੇ ਵਾਸਤੇ ਉਹ ਬੜੇ ਤਪ ਕਰਦੇ ਨੇ, ਬੜੇ ਜਗ ਕਰਦੇ ਨੇ, ਪਰ ਤਾਂ ਵੀ ਐਸੀ ਚੀਜ਼ ਕਦੇ ਪ੍ਰਾਪਤ ਹੁੰਦੀ ਨੇ। ਅਨਕ ਉਪਾਏ ਨਾ ਪਾਇਓ ਜੋਈ, ਦਇਓ ਖਾਲਸੇ ਕੋ ਪਦ ਸੋਈ। ਭਾਵ ਕਿ ਅਨੇਕਾਂ ਉਪਾਵਾਂ ਦੇ ਨਾਲ, ਅਨੇਕਾਂ ਯਤਨਾਂ ਦੇ ਨਾਲ ਜਿਹੜਾ ਪਦ ਪ੍ਰਾਪਤ ਨਹੀਂ ਹੁੰਦਾ ਭਾਵ ਕਿ ਮੁਕਤੀ ਦਾ, ਐਸਾ ਪਦ ਖਾਲਸੇ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੜਾ ਸਹਿਜੇ ਹੀ ਬਖਸ਼ ਦਿੱਤਾ। ਬਹੁ ਮੈਂ ਆਪਣੋ ਰੂਪ ਬਣਾਇਓ, ਸ਼ਸਤਰ ਧਰਨ ਉਪਦੇਸ਼ ਦੜਾਇਓ। ਭਾਵ ਕਿ ਬਹੁਤਿਆਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣਾ ਸਰੂਪ ਬਣਾ ਕੇ ਖਾਲਸੇ ਨੂੰ ਸਾਜਿਆ ਹੈ, ਏਕ ਤੋਂ ਅਨੇਕ ਹੋ ਸਾਰੀ ਜਗ੍ਹਾ ਦੇ ਉੱਤੇ ਖਾਲਸੇ ਵਿਚਰੇ ਨੇ। ਸ਼ਸਤਰ ਧਰਨ ਉਪਦੇਸ਼ ਦੜਾਇਓ, ਭਾਵ ਕੇ ਹਥਿਆਰਾਂ ਦੇ ਧਾਰਨੀ ਬਣੋ, ਐਸਾ ਸਤਿਗੁਰਾਂ ਨੇ ਉਪਦੇਸ਼ ਦ੍ਰਿੜਤਾ ਦੇ ਨਾਲ ਦਿੱਤਾ। ਸਭ ਮੈਂ ਵੀਰ ਸੋ ਰਸ ਬਿਰਦਾਇਓ, ਧਰਮ ਦ੍ਰਿੜਾਓ ਨਾਮ ਜਪਾਇਓ। ਸਾਰਿਆਂ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵੀਰਤਾ ਦੇ ਰਸ ਨੂੰ ਬਹੁਤ ਜ਼ਿਆਦਾ ਭਰਿਆ ਹੈ, ਇਸ ਤੋਂ ਇਲਾਵਾ ਦ੍ਰਿੜਤਾ ਦੇ ਨਾਲ ਧਰਮ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪੱਕਾ ਕੀਤਾ ਤੇ ਬਹੁਤਾ ਜ਼ਿਆਦਾ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਨਾਮ ਜਪਵਾਇਆ। ਕਵੀ ਜੀ ਇਸ ਜਗ੍ਹਾ ਦੇ ਉੱਤੇ ਆਪਣੇ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਨਵੇਂ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਖੜਗ ਧਰਨ ਨਿਜ ਗਰ ਬਿਖੈ, ਜਵਾਲਾ ਬਵਣੀ ਹਾਥ। ਹਥ ਨਿਸ਼ਾਨੇ ਪਰ ਮਿਲੈ, ਕਹਿ ਅਖੇਰ ਕੇ ਸਾਥ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਗਾਤਰੇ ਤਲਵਾਰ ਨੂੰ ਧਾਰਨ ਕਰਦੇ ਨੇ, ਹੱਥ ਦੇ ਵਿੱਚ ਜ਼ਿਆਦਾਤਰ ਇਸ ਸਮੇਂ ਸਤਿਗੁਰੂ ਜੀ ਬੰਦੂਕ ਫੜ ਕੇ ਰੱਖਦੇ ਨੇ। ਹਥੈ ਨਿਸ਼ਾਨੇ ਪਰ ਮਿਲਹਿ ਕੇ ਅਖੇਰ ਕੇ ਸਾਥ, ਭਾਵ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਿਲ ਕੇ ਨਿਸ਼ਾਨੇ ਤੇ ਮਾਰਦੇ ਹਨ ਬੰਦੂਕ ਦੀ ਗੋਲੀ, ਜਾਂ ਫਿਰ ਸ਼ਿਕਾਰ ਖੇਡਦਿਆਂ ਹੋਇਆਂ ਸਤਿਗੁਰੂ ਜੀ ਬੰਦੂਕ ਚਲਾਉਂਦੇ ਨੇ, ਜਾਂ ਫਿਰ ਚਾਂਦ ਮਾਰੀ ਕਰਦੇ ਹਨ ਸ਼ਿਕਾਰ ਖੇਡਦਿਆਂ ਹੋਇਆਂ। ਸੁਪਨੇ ਮਾਤਰ ਨਯਾ ਯੁੱਧ ਜਾਣ, ਸੁਣਤ ਲੜਾਈ ਜੇ ਡਰ ਮਨ। ਭਾਵ ਕੇ ਸੁਪਨੇ ਮਾਤਰ ਜਿਹੜੇ ਸਿੱਖ ਹਥਿਆਰਾਂ ਨੂੰ ਚਲਾਉਣਾ ਬਿਲਕੁਲ ਵੀ ਨਹੀਂ ਸਨ ਜਾਣਦੇ, ਜਿਹੜੇ ਕਿ ਲੜਾਈ ਦਾ ਨਾਂ ਸੁਣਨ ਦੇ ਨਾਲ ਹੀ ਬਹੁਤ ਜ਼ਿਆਦਾ ਡਰ ਜਾਂਦੇ ਸਨ। ਸੋ ਅਮਰਤ ਛਕ ਹੋਵਤ ਜੋਦੇ, ਪਿਖ ਅਨੀਤ ਸ਼ਤਰਨ ਪਰ ਕਰੋਦੇ। ਜਿਹੜੇ ਹਥਿਆਰਾਂ ਨੂੰ ਚਲਾਉਣਾ ਨਹੀਂ ਸਨ ਜਾਣਦੇ, ਜਿਹੜੇ ਕਿ ਲੜਾਈ ਦਾ ਨਾਂ ਸੁਣ ਕੇ ਹੀ ਡਰ ਜਾਂਦੇ ਸਨ, ਜਦੋਂ ਐਸਿਆਂ ਸਿੱਖਾਂ ਨੇ ਅੰਮ੍ਰਿਤ ਨੂੰ ਗ੍ਰਹਿਣ ਕੀਤਾ, ਅੰਮ੍ਰਿਤ ਨੂੰ ਛਕਿਆ ਤੇ ਫਿਰ ਵੱਡੇ ਵੀਰ ਬਹਾਦਰ ਯੋਧੇ ਉਹ ਬਣ ਗਏ। ਪਿਖ ਅਨੀਤ ਸ਼ਤਰੂ ਪਰ ਕਰੋਧ, ਭਾਵ ਕੇ ਵੈਰੀਆਂ ਦੀ ਅਨੀਤੀ ਨੂੰ ਜਾਣ ਕੇ ਫਿਰ ਉਹ ਵੈਰੀਆਂ ਦੇ ਉੱਤੇ ਕਰੋਧ ਦੇ ਨਾਲ ਟੁੱਟ ਕੇ ਪੈਂਦੇ ਨੇ। ਸ਼ਸਤਰਨ ਕੋ ਬਿਸਾਹ ਨਹੀਂ ਕਰ, ਰਾਤ ਦਿਵਸ ਅੰਗਣ ਸੰਗ ਤਰੈ। ਹਥਿਆਰਾਂ ਦਾ ਸ਼ਸਤਰਾਂ ਦਾ ਕਦੇ ਵੀ ਵਿਸਾਹ ਨਹੀਂ ਖਾਂਦੇ, ਭਾਵ ਕੇ ਹਮੇਸ਼ਾ ਰਾਤ ਤੇ ਦਿਨ ਸਾਵਧਾਨਤਾ ਦੇ ਨਾਲ ਸ਼ਸਤਰਾਂ ਨੂੰ ਸਜਾ ਕੇ ਹੀ ਰੱਖਦੇ ਨੇ। ਇੱਕ ਦਿਨ ਬੈਠੇ ਗੁਰ ਫੁਰਮਾਇਓ, ਪ੍ਰਥਮ ਛਤਰੀਆਂ ਰਾਜ ਗਵਾਇਓ। ਇੱਕ ਦਿਨ ਸਤਿਗੁਰੂ ਗੋਬਿੰਦ ਸਿੰਘ ਜੀ ਸਭਾ ਦੇ ਵਿੱਚ ਬੈਠੇ ਹੋਏ ਸਨ, ਬੈਠਿਆਂ ਬੈਠਿਆਂ ਸਤਿਗੁਰਾਂ ਨੇ ਫਰਮਾਨ ਕੀਤਾ ਕਿ ਛਤਰੀਆਂ ਨੇ ਪਹਿਲੇ ਸਮੇਂ ਦੇ ਵਿੱਚ ਆਪਣੇ ਰਾਜ ਨੂੰ ਆਪਣੇ ਹੱਥੋਂ ਗਵਾ ਲਿਆ। ਸ਼ਾਸਤਰਨ ਕੋ ਤਜ ਕੈ ਅਭਿਆਸਾ, ਬਸੇ ਅਵਾਸਣ ਬਿਲਸ ਬਿਲਾਸਾ। ਸਤਿਗੁਰੂ ਜੀ ਕਹਿੰਦੇ ਨੇ ਕਿ ਛਤਰੀਆਂ ਦੇ ਰਾਜ ਗਵਾਉਣ ਦਾ ਸਾਰਿਆਂ ਤੋਂ ਵੱਡਾ ਇਹ ਕਾਰਨ ਸੀ ਕਿ ਉਨ੍ਹਾਂ ਨੇ ਹਥਿਆਰਾਂ ਦਾ ਅਭਿਆਸ ਕਰਨਾ ਛੱਡ ਦਿੱਤਾ ਤੇ ਘਰਾਂ ਦੇ ਵਿੱਚ ਵੜ ਕੇ ਉਹ ਰੰਗਾਂ ਰਾਗਾਂ ਦੇ ਵਿੱਚ ਤੇ ਭੋਗ ਵਿਲਾਸਾਂ ਦੇ ਵਿੱਚ ਖਚਿਤ ਹੋ ਗਏ। ਰਾਗ ਰੰਗ ਮੈਂ ਮਤ ਬਿਸਾਲਾ, ਡਰਨ ਲੱਗੇ ਰਿਪ ਜਾਣ ਕਰਾਲਾ। ਜਦੋਂ ਰਾਗ ਤੇ ਰੰਗ ਦੇ ਵਿੱਚ ਮਤੇ ਗਏ ਤੇ ਫੇਰ ਇਹ ਵੈਰੀਆਂ ਨੂੰ ਭਿਆਨਕ ਜਾਣ ਕੇ ਉਨ੍ਹਾਂ ਤੋਂ ਡਰਨ ਲੱਗੇ। ਸਮਖ ਮਲੇ ਚਣ ਕੇ ਨਹੀਂ ਹੋਏ, ਤਜ ਆਯਦ ਸੁਰਤਨ ਖੋਏ। ਸਤਿਗੁਰੂ ਜੀ ਕਹਿੰਦੇ ਨੇ ਕਿ ਮਲੇਛਾਂ ਦੇ ਸਾਹਮਣੇ ਇਹ ਅੜਕੇ ਨਹੀਂ ਖਲੋਤੇ, ਆਪਣੇ ਹਥਿਆਰਾਂ ਨੂੰ ਛੱਡ ਦਿੱਤਾ ਤੇ ਨਾਲ ਦੀ ਨਾਲ ਸੂਰਮਤਾਈ ਵੀ ਦੂਰ ਚਲੇ ਗਏ। ਭਏ ਦੀਨ ਕਾਤਰ ਮਤ ਮੂੜੇ, ਨਿਕਸ ਸਦਨ ਤੇ ਅਸਨਾ ਰੂੜੇ। ਬੜੇ ਦੀਨ ਹੋ ਗਏ, ਬੜੇ ਗਰੀਬੜੇ ਬਣ ਗਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮੂਰਖ ਮਤ ਦੇ ਕਾਇਰ ਬਣ ਗਏ, ਨਿਕਸ ਸਦਨ ਤੇ ਅਸ ਨਾ ਰੂੜੇ। ਭਾਵ ਕੇ ਘੋੜਿਆਂ ਤੇ ਨਾ ਚੜੇ, ਸੂਰਮੇ ਬਣ ਕੇ ਲੜਾਈ ਕਰਨ ਦੇ ਲਈ। ਤਵ ਤੁਰ ਕਾਣ ਕੀਨ ਰਣ ਕਰਨੀ, ਛੀਨੋ ਰਾਜ ਕੋਸ਼ ਗੜ ਧਰਨੀ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਉਸ ਵੇਲੇ ਤੁਰਕਾਂ ਨੇ ਫਿਰ ਬਹੁਤ ਵੱਡਾ ਜੰਗ ਕੀਤਾ, ਇਨ੍ਹਾਂ ਛਤਰੀਆਂ ਤੋਂ ਨਾਲੇ ਰਾਜ ਖੋਇਆ, ਨਾਲੇ ਖਜ਼ਾਨਾ ਖੋਇਆ ਤੇ ਨਾਲੇ ਇਨ੍ਹਾਂ ਦੇ ਕਿਲਿਆਂ ਦੇ ਉੱਤੇ ਕਬਜ਼ਾ ਕੀਤਾ ਤੇ ਸਾਰੇ ਧਰਤੀ ਦੇ ਮਾਲਕ ਬਣੇ। ਸ਼ਸਤਰਾਂ ਕੇ ਅਧੀਨ ਹੈ ਰਾਜ, ਜੋ ਨਾ ਤਰੈ ਤਿਸ ਬਿਗੜੈ ਕਾਜ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਰਾਜ ਹੈ ਉਹ ਤੇ ਹਥਿਆਰਾਂ ਦੇ ਅਧੀਨ ਹੈ, ਹਥਿਆਰਾਂ ਦੇ ਜ਼ੋਰ ਦੇ ਉੱਤੇ ਰਾਜ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ ਤੇ ਜਿਹੜਾ ਹਥਿਆਰਾਂ ਨੂੰ ਛੱਡ ਦਿੰਦਾ ਹੈ ਉਹਦਾ ਸਾਰਾ ਕੰਮ ਵਿਗੜ ਜਾਂਦਾ। ਯਾਂ ਤੇ ਸਰਬ ਖਾਲਸਾ ਸੁਣੀਐ, ਆਯੁਧ ਧਰਬੇ ਉੱਤਮ ਗੁਣੀਐ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਹੇ ਮੇਰੇ ਪਿਆਰੇ ਖਾਲਸਿਓ, ਸੁਣ ਲਓ ਧਿਆਨ ਦੇ ਨਾਲ ਮੇਰੀ ਗੱਲ ਨੂੰ। ਹਥਿਆਰਾਂ ਨੂੰ ਧਾਰਨ ਕਰਨ ਦੇ ਵਿੱਚ ਹਮੇਸ਼ਾ ਤੁਸੀਂ ਉਦਮ ਨੂੰ ਧਾਰਨ ਕਰੋ, ਇਹੀ ਸਾਰਿਆਂ ਤੋਂ ਵੱਡਾ ਗੁਣ ਹੈ। ਜਬ ਹਮਰੇ ਦਰਸ਼ਨ ਕੋ ਆਵੋ, ਬਣ ਸੁਚੇਤ ਤਨ ਸ਼ਸਤਰ ਸਜਾਵੋ। ਸਤਿਗੁਰੂ ਜੀ ਹੁਕਮ ਕਰ ਰਹੇ ਨੇ ਕਿ ਜਦੋਂ ਵੀ ਮੇਰੇ ਦਰਸ਼ਨਾਂ ਦੇ ਵਾਸਤੇ ਆਉਣਾ ਹੋਵੇ ਉਸ ਵੇਲੇ ਸੁਚੇਤੀ ਨੂੰ ਧਾਰਨ ਕਰਕੇ ਆਓ, ਇਸ ਤੋਂ ਇਲਾਵਾ ਹਥਿਆਰਾਂ ਦੇ ਧਾਰਨੇ ਬਣ ਕੇ ਆਓ। ਕਮਰ ਕਸਾ ਕਰ ਦੇਹ ਦਿਖਾਈ, ਹਮਰੀ ਖੁਸ਼ੀ ਹੋਏ ਅਦਕਾਈ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਵੀ ਕਮਰ ਕੱਸਾ ਲਾ ਕੇ ਆਵੇਗਾ ਤੇ ਕਮਰ ਕੱਸੇ ਦੇ ਵਿੱਚ ਹਥਿਆਰਾਂ ਨੂੰ ਉਸਨੇ ਧਾਰਨ ਕੀਤਾ ਹੋਵੇਗਾ, ਹਮਰੀ ਖੁਸ਼ੀ ਹੋਏ ਅਧਿਕਾਈ ਉਸ ਸਿੱਖ ਦੇ ਉੱਤੇ, ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਮੇਰੀ ਬਹੁਤ ਹੀ ਜ਼ਿਆਦਾ ਖੁਸ਼ੀ ਹੋਵੇਗੀ। ਸ਼ਾਸਤਰ ਕੇਸ ਬਿਨ ਪਾਓ ਲਖੋ ਨਰ, ਕੇਸ ਧਰੇ ਤਵ ਆਦੋ ਲਖ ਉਰ। ਸਤਿਗੁਰੂ ਜੀ ਕਹਿੰਦੇ ਨੇ ਕਿ ਸ਼ਸਤਰ ਤੇ ਕੇਸਾਂ ਤੋਂ ਬਗੈਰ ਜਿਹੜਾ ਮਨੁੱਖ ਹੈ ਉਹਨੂੰ ਇਸ ਤਰ੍ਹਾਂ ਮੰਨਿਆ ਜਾ ਸਕਦਾ ਹੈ ਕਿ ਉਹ ਪਾਪ ਹਰ ਆਦਮੀ ਹੈ, ਪਾਪ ਕੇ ਚੌਥਾ ਹਿੱਸਾ ਹੈ, ਉਹ ਪੂਰਾ ਸਰੀਰ ਨਹੀਂ। ਕੇਸ ਸ਼ਸਤਰ ਜਬ ਦੋਨੋਂ ਧਾਰੇ, ਤਬ ਨਰ ਰੂਪ ਹੋਤ ਹੈ ਸਾਰੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਦੋਂ ਮਨੁੱਖ ਕੇਸਾਂ ਨੂੰ ਧਾਰਨ ਕਰ ਲੈਂਦਾ ਤੇ ਸ਼ਸਤਰਾਂ ਦਾ ਧਾਰਨੀ ਬਣ ਜਾਂਦਾ ਹੈ, ਭਾਵ ਕਿ ਦੋਵਾਂ ਚੀਜ਼ਾਂ ਨੂੰ ਪ੍ਰਵਾਨ ਕਰ ਲੈਂਦਾ, ਤਬ ਨਰ ਰੂਪ ਹੋਤ ਹੈ ਸਾਰੇ। ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਪੂਰਾ ਸਾਰਾ ਨਰ ਰੂਪ ਉਸ ਵੇਲੇ ਹੀ ਹੁੰਦਾ ਹੈ। ਸ਼ਸਤਰ ਕੇਸ ਬਿਨ ਪਾਓ ਲਖੋ ਨਰ, ਭਾਵ ਕਿ ਜਿਹੜਾ ਸ਼ਸਤਰ ਤੇ ਕੇਸਾਂ ਤੋਂ ਬਗੈਰ ਹੁੰਦਾ ਉਸ ਮਨੁੱਖ ਨੂੰ ਚੌਥਾ ਹਿੱਸਾ ਮੰਨਣਾ ਚਾਹੀਦਾ, ਉਹ ਪੂਰਾ ਸਰੀਰ ਨਹੀਂ ਹੈ। ਤੇ ਜਿਹੜਾ ਕੇਸਾਂ ਨੂੰ ਧਾਰਨ ਕਰ ਲੈਂਦਾ ਹੈ, ਹਥਿਆਰਾਂ ਨੂੰ ਧਾਰਨ ਨਹੀਂ ਕਰਦਾ, ਉਸ ਨੂੰ ਅੱਧਾ ਸਰੀਰ ਸਮਝਣਾ ਚਾਹੀਦਾ। ਕੇਸ ਸ਼ਸਤਰ ਜਬ ਦੋਨੋਂ ਧਾਰੇ, ਪਰ ਜਦੋਂ ਮਨੁੱਖ ਕੇਸਾਂ ਨੂੰ ਵੀ ਧਾਰਨ ਕਰ ਲੈਂਦਾ, ਹਥਿਆਰਾਂ ਦਾ ਵੀ ਧਾਰਨੀ ਬਣ ਜਾਂਦਾ, ਫੇਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤਬ ਨਰ ਰੂਪ ਹੋਤ ਹੈ ਸਾਰੇ, ਉਸ ਵੇਲੇ ਸਾਰਾ ਨਰ ਰੂਪ ਹੋ ਜਾਂਦਾ ਹੈ। ਇਸ ਤਰੀਕੇ ਦੇ ਨਾਲ ਸਤਿਗੁਰਾਂ ਨੇ ਬਿਆਨ ਕੀਤਾ। ਆਸੀ ਉਪਦੇਸ਼ ਗੁਰੂ ਤੇ ਸੁਣ ਕਰ, ਦਰਸ਼ਨ ਪਰਸਤ ਆਇਦ ਤਰ ਤਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਤੋਂ ਐਸਾ ਉਪਦੇਸ਼ ਸੁਣਿਆ ਹੈ, ਦਰਸ਼ਨ ਕੀਤਾ ਹੈ, ਤੇ ਸਤਿਗੁਰਾਂ ਦੇ ਹੁਕਮ ਦੇ ਦੁਆਰਾ ਸ਼ਸਤਰਧਾਰੀ ਸਿੰਘ ਬਣੇ। ਸਿੰਘ ਰੂਪ ਸ਼ਸਤਰਨ ਜੁਤ ਹੇਰੇ, ਹੋਤ ਗੁਰੂ ਕੀ ਖੁਸ਼ੀ ਬੜੇ ਰਹਿ। ਕਵੀ ਜੀ ਲਿਖਦੇ ਨੇ ਕਿ ਜਦੋਂ ਸਤਿਗੁਰੂ ਜੀ ਸਿੰਘਾਂ ਦੇ ਰੂਪ ਨੂੰ ਇਸ ਤਰ੍ਹਾਂ ਹਥਿਆਰਾਂ ਦੇ ਨਾਲ ਦੇਖਦੇ ਨੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਧੇਰੇ ਖੁਸ਼ੀ ਧਾਰਨ ਕਰਦੇ ਨੇ। ਕਮਰ ਕਸੇ ਬਿਨ ਜੋ ਸਿੱਖ ਜਾਏ, ਤਿਸ ਪਰ ਰੁਖ ਨਹੀਂ ਕਰੇ ਕਦਾਏ। ਪਰ ਜਿਹੜਾ ਵੀ ਸਿੱਖ ਕਮਰ ਕਸਾ ਨਹੀਂ ਲਾਉਂਦਾ, ਕਮਰ ਕੱਸੇ ਦੇ ਵਿੱਚ ਹਥਿਆਰਾਂ ਨੂੰ ਧਾਰਨ ਨਹੀਂ ਕਰਦਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਦੇ ਵੱਲ ਕਦੇ ਵੀ ਕੋਈ ਰੁਚੀ ਨਹੀਂ ਕਰਦੇ, ਰੁਖ ਨਹੀਂ ਕਰਦੇ। ਇੱਕ ਦਿਨ ਲਾਗੋ ਹੋਤੋ ਦੀਵਾਨ, ਬੈਠੇ ਗੁਰੂ ਸੁਹਾਏ ਮਹਾਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇੱਕ ਦਿਨ ਦੀਵਾਨ ਸਜਿਆ ਹੋਇਆ ਸੀ, ਭਰੀ ਹੋਈ ਸਭਾ ਸੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਭਰੀ ਹੋਈ ਸਭਾ ਦੇ ਵਿੱਚ ਦਰਸ਼ਨ ਦੇ ਰਹੇ ਸਨ। ਦੌਰ ਸਿੱਖ ਇੱਕ ਚੱਲ ਕਰ ਆਇਓ, ਲੂਟੀ ਸੰਗਤ ਜੰਗ ਬਤਾਇਓ। ਇੰਨੇ ਚਿਰ ਨੂੰ ਦੌੜਦਾ ਹੋਇਆ ਕੋਈ ਸਿੱਖ ਦਰਬਾਰ ਦੇ ਵਿੱਚ ਪਹੁੰਚਿਆ ਹੈ, ਜਿੰਨੇ ਉੱਚੀ ਆਵਾਜ਼ ਦੇ ਨਾਲ ਅਰਜ ਕੀਤੀ ਕਿ ਸੱਚੇ ਪਾਤਸ਼ਾਹ ਬਹੁਤੀ ਸਾਰੀ ਸੰਗਤ ਲੁੱਟੀ ਗਈ ਹੈ, ਬਹੁਤਾ ਵੱਡਾ ਜੰਗ ਹੋਇਆ। ਮਹਾਰਾਜ ਰਾਵਰ ਕੇ ਨੇਰੇ, ਨਾਮ ਗ੍ਰਾਮ ਕੋ ਨੋਹ ਕਹੇ ਹੇਰੇ। ਉਹ ਸਿੱਖ ਕਹਿੰਦਾ ਕਿ ਹੇ ਮਹਾਰਾਜ ਜੀ, ਇੱਥੇ ਤੁਹਾਡੇ ਲਾਗੇ ਹੀ ਜਿਸ ਪਿੰਡ ਦਾ ਨਾਮ ਨੋਹ ਹੈ, ਉਥੋਂ ਦੇ ਰਹਿਣ ਵਾਲੇ ਜਿਹੜੇ ਵਾਸੀ ਨੇ ਸੱਚੇ ਪਾਤਸ਼ਾਹ ਬੜੇ ਖੋਟੇ ਨੇ। ਤੈ ਸੰਗਤ ਕੁਛ ਹੀ ਉਤਰੀ ਆਏ, ਮੰਦ ਮਤੀ ਨਰ ਹੈ ਸਮਦਾਏ। ਸੱਚੇ ਪਾਤਸ਼ਾਹ ਨੋਹ ਨਾਂ ਦੇ ਪਿੰਡ ਦੇ ਵਿੱਚ ਕੁਝ ਸੰਗਤ ਉਤਰੀ ਹੋਈ ਸੀ, ਉਹਨਾਂ ਨੇ ਡੇਰਾ ਲਾਇਆ ਸੀ। ਮੰਦ ਮਤੀ ਨਰ ਹੈ ਸਮੁਦਾਇ, ਪਰ ਸੱਚੇ ਪਾਤਸ਼ਾਹ ਨੋਹ ਪਿੰਡ ਦੇ ਜਿਹੜੇ ਵਾਸੀ ਲੋਕ ਨੇ ਉਹ ਬੜੇ ਮੰਦ ਮਤੀ ਨੇ, ਖੋਟੀ ਬੁੱਧੀ ਵਾਲੇ ਨੇ।
ਲੂਟਣ ਹੇਤ ਆਣ ਸੋ ਪਰੇ, ਜਿਨੋ ਸ਼ਸਤਰ ਤਿੰਨ ਕੇ ਸੰਗ ਕਰੇ।
ਨੋਹ ਪਿੰਡ ਦੇ ਵਾਸੀਆਂ ਨੇ ਲੁੱਟਣ ਦੇ ਵਾਸਤੇ ਸੰਗਤ ਦੇ ਉੱਤੇ ਹਮਲਾ ਕੀਤਾ, ਪਰ ਸੱਚੇ ਪਾਤਸ਼ਾਹ ਜਿਹੜੇ ਸਿੱਖ ਤੇ ਹਥਿਆਰਾਂ ਦੇ ਧਾਰਨੀ ਸਨ ਉਹਨਾਂ ਨੇ ਤੇ ਡਟ ਕੇ ਸਾਹਮਣਾ ਕੀਤਾ।
ਸੋ ਬਚ ਰਹੇ ਵੀਰ ਬਰ ਵਹਿ ਕੇ, ਅਪਰ ਗਰੀਬ ਲੁੱਟੇ ਥਿਰ ਵਹਿ ਕੇ।
ਕਹਿੰਦਾ ਕਿ ਜਿਨ੍ਹਾਂ ਨੇ ਹਥਿਆਰ ਧਾਰਨ ਕੀਤੇ ਸੀ ਉਹ ਤੇ ਡਟ ਕੇ ਲੜੇ, ਉਹਨਾਂ ਨੇ ਸਾਹਮਣਾ ਕੀਤਾ ਤੇ ਉਹਨਾਂ ਸਾਰਿਆਂ ਦਾ ਬਚਾਅ ਹੋਇਆ। ਆ ਪਰ ਗਰੀਬ ਲੁੱਟੇ ਥਿਰ ਹੈ ਕੇ, ਪਰ ਜਿਹੜੇ ਦੂਸਰੇ ਗਰੀਬੜੇ ਸਨ ਜਿਨ੍ਹਾਂ ਦੇ ਕੋਲ ਹਥਿਆਰ ਨਹੀਂ ਸਨ, ਸੱਚੇ ਪਾਤਸ਼ਾਹ ਉਹਨਾਂ ਨੂੰ ਨੋਹ ਪਿੰਡ ਦੇ ਵਾਸੀਆਂ ਨੇ ਲੁੱਟ ਲਿਆ।
ਚਲੇ ਸਦਨ ਤੇ ਲਿਆਇਓ ਪਾਇਨ, ਭਾਈ ਨਾ ਅਰਪਣ ਸੋ ਗੁਰ ਪਾਇਨ।
ਉਹ ਦੱਸਣ ਵਾਲਾ ਸਿੱਖ ਕਹਿੰਦਾ ਕਿ ਸੱਚੇ ਪਾਤਸ਼ਾਹ ਸਾਰੇ ਦੇ ਸਾਰੇ ਆਪੋ ਆਪਣੇ ਘਰਾਂ ਤੋਂ ਤੁਹਾਡੇ ਚਰਨਾਂ ਦੇ ਵਿੱਚ ਪੇਟਾ ਚੜਾਉਣ ਦੇ ਵਾਸਤੇ ਲੈ ਕੇ ਆਏ ਸਨ, ਪਰ ਸੱਚੇ ਪਾਤਸ਼ਾਹ ਉਹਨਾਂ ਦੀ ਲਿਆਂਦੀ ਹੋਈ ਪੇਟਾ ਰਾਹ ਦੇ ਵਿੱਚ ਹੀ ਲੁੱਟੀ ਗਈ, ਇਸ ਕਰਕੇ ਤੁਹਾਡੇ ਚਰਨਾਂ ਦੇ ਤੱਕ ਉਹ ਪੇਟਾ ਪਹੁੰਚ ਨਹੀਂ ਸਕੀ।
ਸੁਣ ਕਰ ਗੁਰ ਔਰ ਧਰ ਕਰ ਕ੍ਰੋਧਾ, ਕਹਿਓ ਬਣੋ ਅਬ ਸਭ ਸਿੰਘ ਯੋਧਾ।
ਜਦੋਂ ਐਸੀ ਦੁੱਖ ਭਰੀ ਵਾਰਤਾ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਸੁਣੀ ਤੇ ਬਹੁਤ ਜ਼ਿਆਦਾ ਰੋਹ ਦੇ ਵਿੱਚ ਆਏ, ਕ੍ਰੋਧ ਦੇ ਨਾਲ ਸਤਿਗੁਰੂ ਜੀ ਬਚਨ ਕਰਦੇ ਨੇ, ਬਣੋ ਅਬ ਸਭ ਸਿੰਘ ਯੋਧਾ। ਸਤਿਗੁਰੂ ਜੀ ਕਹਿੰਦੇ ਨੇ ਕਿ ਸਾਰੇ ਸਿੰਘ ਯੋਧੇ ਬਣ ਜਾਓ, ਤਿਆਰ ਹੋ ਜਾਓ।
ਹਿੰਦੂ ਤੁਰਕ ਆਖ ਤ੍ਰਿਣ ਪਰੇ, ਨਹੀਂ ਨਿਕਰੈ ਅਬ ਸੋ ਦੁੱਖ ਭਰੇ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਹਿੰਦੂ ਤੁਰਕ ਦੋਵਾਂ ਦੀਆਂ ਅੱਖਾਂ ਦੇ ਵਿੱਚ ਖਾਲਸਾ ਰੂਪੀ ਤ੍ਰਿਣ ਪੈ ਗਿਆ ਹੈ, ਕਿਨਕਾ ਪੈ ਗਿਆ।
ਨਹੀਂ ਨਿਕਰੈ ਅਬ ਸੋ ਦੁੱਖ ਭਰੇ,
ਉਹ ਜਿਹੜਾ ਕਿਨਕਾ ਪਿਆ ਹੋਇਆ ਇਹਨਾਂ ਦੀਆਂ ਅੱਖਾਂ ਦੇ ਵਿੱਚ, ਉਹ ਕਦੇ ਵੀ ਨਿਕਲੇਗਾ ਨਹੀਂ, ਇਸ ਕਰਕੇ ਉਹ ਰੜਕ ਇਹਨਾਂ ਦੀਆਂ ਅੱਖਾਂ ਦੇ ਵਿੱਚ ਪੈਂਦੀ ਹੀ ਰਹੇਗੀ।
ਇਹ ਬਦਲਾ ਹਮ ਤਿੰਨ ਸਨ ਲੈ ਹੈ, ਮੂੜਨ ਕੋ ਸਜਾਏ ਦ੍ਰਿੜ ਦੈ ਹੈ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਸ ਗੱਲ ਦਾ ਬਦਲਾ ਅਸੀਂ ਜ਼ਰੂਰ ਉਹਨਾਂ ਸਾਰਿਆਂ ਤੋਂ ਲਵਾਂਗੇ ਜਿਨ੍ਹਾਂ ਮੂਰਖਾਂ ਨੇ ਬਹੁਤ ਵੱਡਾ ਕੁਕਰਮ ਕੀਤਾ, ਸੰਗਤ ਨੂੰ ਲੁੱਟਿਆ। ਸਤਿਗੁਰੂ ਜੀ ਕਹਿੰਦੇ ਨੇ ਕਿ ਦ੍ਰਿੜਤਾ ਦੇ ਨਾਲ ਅਸੀਂ ਨੋਹ ਪਿੰਡ ਦੇ ਵਾਸੀਆਂ ਨੂੰ ਸਜ਼ਾ ਦੇਵਾਂਗੇ।
ਸੰਗਤ ਦੁਖੀ ਹੋਏ ਕਰ ਆਈ, ਦੇ ਧੀਰਜ ਗੁਰ ਨਿਕਟ ਟਿਕਾਈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇੰਨੇ ਚਿਰ ਨੂੰ ਸੰਗਤ ਵੀ ਪਹੁੰਚ ਗਈ ਹੈ, ਪਰ ਸੰਗਤ ਬੜੀ ਦੁਖੀ ਹੋ ਕੇ ਆਈ ਹੈ, ਇਸ ਕਰਕੇ ਸਤਿਗੁਰਾਂ ਨੇ ਸੰਗਤ ਨੂੰ ਧੀਰੇ ਦਿੱਤਾ ਤੇ ਆਪਣੇ ਕੋਲ ਟਿਕਾਇਆ।
ਅਗਲੇ ਦਿਵਸ ਅਖੇਰ ਬਹਾਨੇ, ਕਲਗੀ ਤਾਰੇ ਉਸ ਔਰ ਪਿਆਨੇ।
ਜਦੋਂ ਅਗਲਾ ਦਿਨ ਚੜਿਆ ਤੇ ਸ਼ਿਕਾਰ ਖੇਡਣ ਦੇ ਬਹਾਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਪਾਸੇ ਨੂੰ ਚੱਲ ਪਏ, ਭਾਵ ਕੇ ਨੋਹ ਪਿੰਡ ਦੀ ਤਰਫ।
ਬਜਰ ਤੇ ਅਗਰ ਰਣਜੀਤ ਨਗਾਰਾ, ਕੰਪਤ ਛਤਰੂ ਸ਼ਬਦ ਸੁਣ ਪਾਰਾ।
ਅੱਗੇ ਅੱਗੇ ਰਣਜੀਤ ਨਗਾਰਾ ਜ਼ੋਰ ਦੇ ਨਾਲ ਖੜਕਾਇਆ ਜਾ ਰਿਹਾ, ਜਿਸ ਨਗਾਰੇ ਦੀ ਆਵਾਜ਼ ਨੂੰ ਸੁਣ ਕੇ ਜਿਹੜੇ ਵੈਰੀ ਨੇ ਉਹ ਥਰ ਥਰ ਕਰਕੇ ਕੰਬਦੇ ਨੇ।
ਕਿਤਕ ਚਮੂ ਤਵ ਗੁਰ ਕੇ ਸੰਗ, ਜਾਤ ਕੁਦਾਏ ਪਲਾਏ ਤੁਰੰਗ।
ਉਸ ਵੇਲੇ ਸਤਿਗੁਰਾਂ ਦੇ ਨਾਲ ਬਹੁਤੀ ਸਾਰੀ ਫੌਜ ਜਾ ਰਹੀ ਹੈ, ਜਿਹੜੀ ਕਿ ਆਪਣੇ ਘੋੜਿਆਂ ਨੂੰ ਦੜਾਉਂਦੀ ਹੋਈ ਨਾਲ ਤੁਰ ਰਹੀ।
ਜਬ ਨੋਹ ਗ੍ਰਾਮ ਨਿਕਟ ਚਲ ਗਏ, ਚੌ ਦਿਸ਼ ਮੈਂ ਫਿਰ ਸਭ ਪਿਖ ਲਏ।
ਇਸੇ ਤਰ੍ਹਾਂ ਚਲਦਿਆਂ ਚਲਦਿਆਂ ਜਦੋਂ ਨੋਹ ਪਿੰਡ ਦੇ ਲਾਗੇ ਸਾਰੇ ਦੇ ਸਾਰੇ ਪਹੁੰਚੇ ਨੇ, ਚਾਰ ਛਫੇਰੇ ਫਿਰ ਕੇ ਚੰਗੀ ਪਰਖ ਕੀਤੀ ਗਈ।
ਹੁਕਮ ਖਾਲਸੇ ਕੋ ਗੁਰ ਦੀਨ, ਹੱਥ ਦੁਸ਼ਟਣ ਲਿਓ ਵਸਤੂ ਛੀਨ।
ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਖਾਲਸੇ ਨੂੰ ਹੁਕਮ ਦਿੱਤਾ ਹੈ, ਸਤਿਗੁਰੂ ਜੀ ਕਹਿੰਦੇ ਨੇ ਕਿ ਦੁਸ਼ਟਾਂ ਦੇ ਉੱਤੇ ਪ੍ਰਹਾਰ ਕਰੋ ਤੇ ਸਾਰੀਆਂ ਵਸਤੂਆਂ ਨੂੰ ਖੋਹ ਲਓ ਜਿਹੜੀਆਂ ਕਿ ਸੰਗਤ ਤੋਂ ਲੁੱਟੀਆਂ ਗਈਆਂ ਨੇ।
ਗੁੱਜਰ ਰੰਗਰ ਜੇ ਮਦ ਪਰੇ, ਚੜੇ ਸਿੰਘ ਸਭ ਦੇਖਣ ਕਰੇ।
ਕਵੀ ਜੀ ਲਿਖਦੇ ਨੇ ਕਿ ਗੁੱਜਰਾਂ ਦਾ ਤੇ ਰੰਗੜ ਦਾ ਪਿੰਡ ਸੀ, ਇਹ ਦੋਵਾਂ ਜਾਤਾਂ ਦੇ ਜਿਹੜੇ ਲੋਕ ਸਨ ਇਹ ਬੜੇ ਹੰਕਾਰ ਦੇ ਭਰੇ ਹੋਏ ਸਨ। ਜਦੋਂ ਇਹਨਾਂ ਨੇ ਦੇਖਿਆ ਕਿ ਸਿੰਘ ਚੜ ਕੇ ਆ ਗਏ ਨੇ, ਇਹ ਵੀ ਫਿਰ ਅੱਗੋਂ ਵੇਰ ਖਲੋਤੇ।
ਗਹਿ ਗਹਿ ਸ਼ਸਤਰ ਸਦਨ ਦਰ ਠਾਂਡੇ, ਲੜਵੇ ਕਾਰਨ ਹੋਇ ਕਰ ਗਾਢੇ।
ਭਾਵ ਕੇ ਕਰੜਾ ਜੰਗ ਕਰਨ ਦੇ ਵਾਸਤੇ, ਲੜਨ ਦੇ ਵਾਸਤੇ ਇਹਨਾਂ ਸਾਰਿਆਂ ਪਿੰਡ ਦੇ ਵਾਸੀਆਂ ਨੇ ਹਥਿਆਰਾਂ ਨੂੰ ਧਾਰਨ ਕੀਤਾ, ਆਪਣੇ ਘਰਾਂ ਦੇ ਵਿੱਚੋਂ ਬਾਹਰ ਨਿਕਲੇ।
ਕੋ ਕੋ ਲਾਗੀ ਛੁੱਟਣ ਤੁਫੰਗਾ, ਤਵ ਸਿੰਘ ਜਾਣਿਓ ਹੈ ਜੰਗਾ।
ਉਸ ਵੇਲੇ ਗੁੱਜਰਾਂ ਨੇ ਤੇ ਰੰਗੜਾਂ ਨੇ ਥੋੜੀਆਂ ਬੰਦੂਕਾਂ ਜਦੋਂ ਚਲਾਈਆਂ ਤੇ ਉਸ ਵੇਲੇ ਸਿੰਘਾਂ ਨੇ ਭਲੀ ਪ੍ਰਕਾਰ ਜਾਣ ਲਿਆ ਕਿ ਵੱਡਾ ਜੰਗ ਹੋਵੇਗਾ। ਇੱਕ ਦਿਸ਼ ਤੇ ਤਿੰਨ ਉੱਪਰ ਪਰੇ ਖੈਂਚੇ ਖੜਗ ਹੱਥ ਖਰ ਤਰੇ ਪਿੰਡ ਦੇ ਇੱਕ ਪਾਸੇ ਹੋ ਕੇ ਫਿਰ ਉਹਨਾਂ ਦੇ ਉੱਤੇ ਸਿੰਘਾਂ ਨੇ ਹੱਲਾ ਕੀਤਾ ਖੈਂਚੇ ਖੜਗ ਹੱਥ ਖਰ ਤਰੇ ਭਾਵ ਕੇ ਤਿੱਖੀਆਂ ਤਲਵਾਰਾਂ ਹੱਥ ਦੇ ਵਿੱਚ ਲੈ ਕੇ ਪ੍ਰਹਾਰ ਕੀਤਾ ਗਾਢੇ ਖਰੇ ਅੰਗ ਤਿੰਨ ਕਾਟੇ ਹਲਾ ਹੂਲ ਕਰ ਸਗਰੇ ਡਾਟੇ ਉਸ ਵੇਲੇ ਕਵੀ ਜੀ ਲਿਖਦੇ ਨੇ ਕਿ ਤਕੜੇ ਮੋਟੇ ਜਿਹੜੇ ਉਹਨਾਂ ਦੇ ਅੰਗ ਸਨ ਉਹਨਾਂ ਨੂੰ ਤਲਵਾਰਾਂ ਦੇ ਨਾਲ ਕੱਟਿਆ ਗਿਆ ਉਸ ਵੇਲੇ ਬਹੁਤ ਜ਼ਿਆਦਾ ਹਲਚਲ ਮੱਚੀ ਕੁਛ ਕ ਤੁਫੰਗ ਤੈਨੂੰ ਚਲਾਈ ਮਿਲੇ ਸਿੰਘ ਮਾਰੇ ਸਮਦਾਈ ਕਹਿੰਦੇ ਨੇ ਕਿ ਥੋੜੀਆਂ ਬੰਦੂਕਾਂ ਦਾ ਉਹਨਾਂ ਨੇ ਅੱਗੋਂ ਵਾਰ ਕੀਤਾ ਜਿਨ੍ਹਾਂ ਬੰਦੂਕਾਂ ਦੀਆਂ ਗੋਲੀਆਂ ਦੇ ਨਾਲ ਕਾਫੀ ਸਾਰੇ ਸਿੰਘ ਵੀ ਮਾਰੇ ਗਏ ਤਵ ਰੰਗੜ ਉਮਡੇ ਇੱਕ ਦਿਸ਼ ਮੈਂ ਸ਼ਸਤਰ ਪਹਾੜ ਬਹੋਰ ਸਮੈਂ ਦੂਸਰੀ ਤਰਫ ਕਵੀ ਜੀ ਲਿਖਦੇ ਨੇ ਇੱਕ ਤਰਫ ਕਵੀ ਜੀ ਲਿਖਦੇ ਨੇ ਕਿ ਰੰਗੜਾ ਨੇ ਬਹੁਤਾ ਸਾਰਾ ਹੱਲਾ ਕੀਤਾ ਬਹੁਤੇ ਸ਼ਸਤਰਾਂ ਦਾ ਗੁੱਸੇ ਦੇ ਵਿੱਚ ਆਣ ਕੇ ਪ੍ਰਹਾਰ ਕੀਤਾ ਦੁਤੀਏ ਦਿਸ਼ਾ ਗੁੱਜਰ ਮਿਲ ਗਏ ਬ੍ਰਿੰਦ ਤੁਫਾਂਗ ਚਲਾਵਤ ਪਏ ਦੂਸਰੇ ਪਾਸਿਓਂ ਮਿਲ ਕੇ ਗੁੱਜਰਾਂ ਨੇ ਵੱਡਾ ਹੱਲਾ ਕੀਤਾ ਬਹੁਤੀਆਂ ਸਾਰੀਆਂ ਉਹਨਾਂ ਨੇ ਬੰਦੂਕਾਂ ਚਲਾਈਆਂ ਲਾਗੀ ਸਿੰਘਣ ਅੰਗ ਤੁਫੰਗਨ ਗਿਰੇ ਕਿਤ ਕੋਏ ਪ੍ਰਾਨਣ ਭੰਗਣ ਬਹੁਤੀਆਂ ਬੰਦੂਕਾਂ ਦੀਆਂ ਗੋਲੀਆਂ ਬਹੁਤਿਆਂ ਸਿੰਘਾਂ ਨੂੰ ਲੱਗੀਆਂ ਨੇ ਜਿਨ੍ਹਾਂ ਦੇ ਕਾਰਨ ਉਹ ਪ੍ਰਾਣਾਂ ਤੋਂ ਹੀਣੇ ਹੋ ਕੇ ਧਰਤੀ ਤੇ ਡਿੱਗੇ ਕਰਿਓ ਖਾਲਸੇ ਨੇ ਤਬ ਹੱਲਾ ਜੋ ਦੁਸ਼ਟਨ ਤੇ ਜਾਏ ਨਾ ਚੱਲਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤੋਂ ਬਾਅਦ ਫਿਰ ਖਾਲਸੇ ਨੇ ਵੀ ਬਹੁਤਾ ਜ਼ਿਆਦਾ ਵੱਡਾ ਹੱਲਾ ਕੀਤਾ ਜਿਹੜਾ ਹੱਲਾ ਦੁਸ਼ਟਾਂ ਤੋਂ ਸਹਾਰਿਆ ਨਹੀਂ ਗਿਆ ਜਵਾਲਾ ਬਮਣੀ ਤਾਜੀ ਇੱਕ ਬਾਰ ਬਹੁਰ ਕਰੀ ਨੰਗੀ ਤਰ ਵਾਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਹਿਲਾਂ ਤੇ ਬਹੁਤੀਆਂ ਬੰਦੂਕਾਂ ਇੱਕੋ ਵਾਰੀ ਚਲਾਈਆਂ ਨੇ ਤੇ ਫਿਰ ਨੰਗੀਆਂ ਤਲਵਾਰਾਂ ਕਰਕੇ ਤਲਵਾਰਾਂ ਨੂੰ ਵਾਹਿਆ
ਕੇਤਨ ਕੇ ਸਿਰ ਬਿਖੈ ਲਗਾਈ ਕਾਟ ਅੰਗ ਰਿਪ ਦੇ ਗਿਰਾਈ
ਬਹੁਤਿਆਂ ਦੇ ਸਿਰਾਂ ਦੇ ਵਿੱਚ ਗੋਲੀਆਂ ਵੱਜੀਆਂ ਨੇ ਤੇ ਕਈਆਂ ਵੈਰੀਆਂ ਦੇ ਅੰਗਾਂ ਨੂੰ ਤਲਵਾਰਾਂ ਦੇ ਨਾਲ ਵੱਢ ਵੱਢ ਕੇ ਸੁੱਟ ਦਿੱਤਾ
ਖਚਾ ਖਚ ਤਲਵਾਰਾਂ ਮਾਚੀ ਭਾਈ ਅਰੁਣ ਸ਼੍ਰੋਣਤ ਸੰਘ ਰਾਚੀ
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਖਚਾ ਖਚ ਦੇ ਨਾਲ ਬਹੁਤੀਆਂ ਤਲਵਾਰਾਂ ਚੱਲੀਆਂ ਨੇ ਜਿਨ੍ਹਾਂ ਦੇ ਨਾਲ ਜਿਹੜੀਆਂ ਸਰੀਰਾਂ ਦੇ ਵਿੱਚ ਵੱਜੀਆਂ ਨੇ ਤੇ ਜਿਨ੍ਹਾਂ ਨੇ ਬਹੁਤਾ ਸਾਰਾ ਜਿਹੜਾ ਲਹੂ ਹੈ ਉਹ ਧਰਤੀ ਦੇ ਉੱਤੇ ਡੋਲ ਦਿੱਤਾ
ਕੇਤਕ ਕੇ ਸਿਰ ਕਾਟ ਗਿਰਾਏ ਪਰੇ ਪ੍ਰਿਥੀ ਪਰ ਪ੍ਰਾਣ ਗਵਾਏ
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਈਆਂ ਦੇ ਸਿਰਾਂ ਨੂੰ ਵੱਢ ਵੱਢ ਕੇ ਸੁੱਟ ਦਿੱਤਾ ਹੈ ਪਰੇ ਪ੍ਰਿਥੀ ਪਰ ਪ੍ਰਾਣ ਗਵਾਏ ਤੇ ਜਿਹੜੇ ਸਿਰ ਨੇ ਉਹ ਇਧਰ ਉਧਰ ਰਿੜਦੇ ਫਿਰਦੇ ਨੇ ਜਿਹੜੇ ਕਿ ਮਰ ਚੁੱਕੇ ਨੇ ਉਹਨਾਂ ਦੇ ਸਿਰ
ਜੋ ਯਾਰ ਯਾਰ ਕਰ ਸ਼ਸਤਰ ਚਲਾਇਓ ਸੋ ਤਤ ਸ਼ਿਨ ਹੀ ਮਾਰ ਗਿਰਾਇਓ
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਵੀ ਅੱਗੋਂ ਅੜ ਕੇ ਲੜਿਆ ਹੈ ਜਿਨ੍ਹੇ ਵੀ ਅੱਗੋਂ ਹਥਿਆਰਾਂ ਦਾ ਪ੍ਰਹਾਰ ਕੀਤਾ ਹੈ ਉਸ ਨੂੰ ਲੜ ਕੇ ਤਤ ਛਿਨ ਹੀ ਸੰਘਾਰ ਦਿੱਤਾ ਗਿਆ ਮਾਰ ਦਿੱਤਾ ਗਿਆ
ਬੀਸ ਪਚੀਸ ਕਟੇ ਜਾਵੇ ਐਸੇ ਦਾਰਨ ਪਿਖੇ ਸਿੰਘ ਸਿੰਘ ਜੈਸੇ
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵੀਹ ਪੰਜੀ ਜਦੋਂ ਇਸੇ ਤਰੀਕੇ ਦੇ ਨਾਲ ਵੈਰੀ ਮਾਰ ਦਿੱਤੇ ਦਾਰਨ ਪਿਖੇ ਸਿੰਘ ਸਿੰਘ ਜੈਸੇ ਉਸ ਵੇਲੇ ਜਿਹੜੇ ਸਿੰਘ ਨੇ ਉਹ ਮਾਨੋ ਕੇ ਸਿੰਘ ਵਰਗੇ ਭਾਵ ਕੇ ਸ਼ੇਰ ਵਰਗੇ ਭਿਆਨਕ ਲੱਗੇ ਉਹਨਾਂ ਸਾਰਿਆਂ ਵੈਰੀਆਂ ਨੂੰ
ਚਲੇ ਪਲਾਏ ਸਦਨ ਕੋ ਤਿਆਗੇ ਜਾਣਿਓ ਜਵੈ ਬਚੈ ਨਹੀਂ ਭਾਗੇ
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸ ਵੇਲੇ ਫਿਰ ਘਰਾਂ ਨੂੰ ਛੱਡ ਕੇ ਉਹ ਦੌੜੇ ਨੇ ਜਦੋਂ ਉਹਨਾਂ ਨੇ ਜਾਣਿਆ ਕਿ ਅਸੀਂ ਭੱਜ ਕੇ ਹੀ ਬਚ ਸਕਦੇ ਹਾਂ ਨਹੀਂ ਤੇ ਬਚਾਅ ਹੋਏਗਾ ਨਹੀਂ
ਸ਼ਸਤਰ ਗੇਰ ਕਰ ਜੋਰਤ ਪਏ ਤਜੀ ਤੀਰ ਕਾਤਰ ਹੋ ਗਏ
ਪਰ ਸਿੰਘਾਂ ਨੇ ਉਹਨਾਂ ਦਾ ਪਿੱਛਾ ਨਹੀਂ ਛੱਡਿਆ ਫਿਰ ਉਹਨਾਂ ਨੇ ਜਾਣ ਲਿਆ ਕਿ ਭੱਜਦਿਆਂ ਵੀ ਅਸੀਂ ਬਚ ਨਹੀਂ ਸਕਦੇ ਫਿਰ ਉਹਨਾਂ ਨੇ ਆਪਣੇ ਹਥਿਆਰਾਂ ਨੂੰ ਥੱਲੇ ਸੁੱਟ ਦਿੱਤਾ ਹੈ ਹੱਥਾਂ ਨੂੰ ਜੋੜਿਆ ਤੇ ਧੀਰਜ ਨੂੰ ਛੱਡ ਕੇ ਉਹ ਕਾਇਰ ਬਣ ਗਏ
ਗੁਰ ਕੀ ਦੋਹੀ ਊਚ ਪੁਕਾਰੀ
ਰੱਛੋ ਰੱਛੋ ਸ਼ਰਨ ਤਿਹਾਰੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸ ਵੇਲੇ ਗੁਰੂ ਦਾ ਵਾਸਤਾ ਪਾਇਆ ਹੈ, ਗੁਰੂ ਦੀਆਂ ਦੁਹਾਈਆਂ ਉੱਚੀ ਪੁਕਾਰਨ ਕੀਤੀਆਂ ਨੇ, ਰੱਛੋ ਰੱਛੋ ਸ਼ਰਨ ਤਿਹਾਰੀ। ਸਾਰੇ ਵੈਰੀ ਕਹਿੰਦੇ ਨੇ ਕਿ ਸਾਡੀ ਰੱਖਿਆ ਕਰੋ, ਰੱਖਿਆ ਕਰੋ, ਅਸੀਂ ਤੁਹਾਡੇ ਚਰਨਾਂ ਦੀ ਸ਼ਰਨ ਦੇ ਵਿੱਚ ਹਾਂ। ਤਉ ਸਿੰਘ ਬਹੁ ਰਿਸਮੈ ਪਰੇ, ਹਤੇ ਸ਼ਸਤਰ ਨਹੀਂ ਤਜਬੋ ਕਰੇ। ਪਰ ਕਵੀ ਜੀ ਲਿਖਦੇ ਨੇ ਕਿ ਤਾਂ ਵੀ ਸਿੰਘਾਂ ਦੇ ਮਨ ਦੇ ਵਿੱਚ ਬਹੁਤਾ ਜ਼ਿਆਦਾ ਰੋਹ ਭਰਿਆ ਹੋਇਆ, ਇਸ ਕਰਕੇ ਉਹਨਾਂ ਨੇ ਹਥਿਆਰ ਸੁੱਟਣ ਦੇ ਉੱਤੇ ਵੀ ਇਹਨਾਂ ਦੀ ਅਧੀਨਗੀ ਨੂੰ ਪ੍ਰਵਾਨ ਨਹੀਂ ਕੀਤਾ, ਤਾਂ ਵੀ ਲਗਾਤਾਰ ਉਹ ਬਹੁਤਿਆਂ ਨੂੰ ਮਾਰਦੇ ਗਏ। ਦਇਆ ਸਿੰਘ ਨੇ ਗੁਰੂ ਬਤਾਇਓ, ਉਤ ਕੋ ਗਮ ਨੋ ਲੈ ਸੋ ਬਚਾਇਓ। ਜਦੋਂ ਸਿੰਘ ਵੀ ਫੇਰ ਲੜਨੋਂ ਨਾ ਹਟੇ, ਉਸ ਵੇਲੇ ਜਿਹੜਾ ਦਇਆ ਸਿੰਘ ਸੀ ਉਹਨਾਂ ਨੇ ਇਹਨਾਂ ਸਾਰਿਆਂ ਰੰਗੜਾਂ ਨੂੰ ਆਖਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਚਲੇ ਜਾਓ, ਉਹ ਤੁਹਾਡੀ ਰੱਖਿਆ ਕਰ ਸਕਦੇ ਨੇ, ਨਹੀਂ ਤੇ ਇਹਨਾਂ ਤੋਂ ਬਚਾਅ ਹੋਵੇਗਾ ਨਹੀਂ। ਸੁਣ ਕਰ ਭਾਏ ਪਲਾਇਨ ਸਾਰੇ, ਪਹੁੰਚੇ ਤਹ ਜਹ ਪ੍ਰਭੂ ਨਿਹਾਰੇ। ਸੁਣ ਕੇ ਦਇਆ ਸਿੰਘ ਦੀ ਗੱਲ ਨੂੰ ਫਿਰ ਸਾਰੇ ਦੇ ਸਾਰੇ ਉਥੋਂ ਦੌੜੇ ਨੇ, ਉਥੇ ਪਹੁੰਚੇ ਨੇ ਜਿੱਥੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਬੈਠੇ ਸਨ। ਗੁਰੂ ਦੁਹਾਈ ਕਰਤੇ ਉਚਾਰ, ਉਤ ਸਿੰਘਣ ਬਹੁ ਕੀਨਸ ਮਾਰ। ਕਵੀ ਜੀ ਲਿਖਦੇ ਨੇ ਕਿ ਬੜੀਆਂ ਗੁਰੂ ਦੀਆਂ ਦੁਹਾਈਆਂ ਦਿੱਤੀਆਂ ਨੇ, ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਿੰਘਾਂ ਨੇ ਬਹੁਤ ਹੀ ਜ਼ਿਆਦਾ ਮਾਰ ਮਾਰੀ। ਜੋ ਗੁਰ ਸ਼ਰਨ ਜਾਏ ਕਰ ਪਰੇ, ਬਚੇ ਸੋ ਅਰੇ ਪ੍ਰਾਣ ਤਿਨ ਹਰੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਦੌੜ ਕੇ ਸਤਿਗੁਰਾਂ ਦੇ ਚਰਨਾਂ ਦੀ ਸ਼ਰਨ ਦੇ ਵਿੱਚ ਪਹੁੰਚ ਗਏ ਨੇ ਉਹ ਬਚੇ ਨੇ, ਅਰੇ ਪ੍ਰਾਣ ਤਿਨ ਹਰੇ, ਪਰ ਜਿਹੜੇ ਉੱਥੇ ਅੜੇ ਨੇ ਉਹਨਾਂ ਨੇ ਪ੍ਰਾਣਾਂ ਤੋਂ ਹੱਥ ਆਪਣੇ ਧੋ ਲੈ। ਲੂਟਿਓ ਗ੍ਰਾਮ ਵਸਤ ਤਿਨ ਸਾਰੀ, ਸਦਨ ਟਹਾਏ ਕੀਨ ਇੱਕ ਸਾਰੀ। ਪਿੰਡ ਨੂੰ ਲੁੱਟਿਆ ਹੈ, ਸਾਰੀਆਂ ਵਸਤਾਂ ਉਥੋਂ ਦੀਆਂ ਲੁੱਟ ਲਈਆਂ ਨੇ, ਘਰਾਂ ਨੂੰ ਢਾ ਕੇ ਉਹਨਾਂ ਨੇ ਕਸਾਰ ਪੱਧਰਾ ਕਰ ਦਿੱਤਾ। ਦਈ ਸਜਾਏ ਸਵਣ ਕੋ ਐਸੀ, ਸੰਗਤ ਸੰਗ ਕੀਨ ਤਿੰਨ ਜੈਸੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰਿਆਂ ਨੂੰ ਐਸੀ ਵੱਡੀ ਸਜ਼ਾ ਦਿੱਤੀ ਹੈ ਜਿਨ੍ਹਾਂ ਨੇ ਸੰਗਤ ਨੂੰ ਖੋਟੇ ਤਰੀਕੇ ਦੇ ਨਾਲ ਲੁੱਟਿਆ ਸੀ। ਪਹੁੰਚੇ ਨਿਕਟ ਗੇਰ ਹਥਿਆਰ, ਸੋ ਪ੍ਰਭ ਲੀਏ ਬਚਾਏ ਗਵਾਰ। ਪਰ ਜਿਹੜੇ ਹਥਿਆਰਾਂ ਨੂੰ ਸੁੱਟ ਕੇ ਸਤਿਗੁਰਾਂ ਦੇ ਲਾਗੇ ਪਹੁੰਚ ਗਏ ਸਨ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਾ ਲਏ ਨੇ, ਜਿਹੜੇ ਗਵਾਰ ਨੇ। ਆਗੇ ਕੋ ਤਿੰਨ ਸੰਗ ਉਚਾਰਾ, ਪੁਣ ਜੇ ਕਰ ਅਪਰਾਧ ਹਮਾਰਾ। ਜਿਹੜੇ ਸਤਿਗੁਰਾਂ ਦੇ ਲਾਗੇ ਪਹੁੰਚੇ ਨੇ ਉਹਨਾਂ ਦੇ ਉੱਤੇ ਪ੍ਰਹਾਰ ਕੀਤਾ ਨਹੀਂ ਗਿਆ, ਉਹਨਾਂ ਨੂੰ ਮਾਰਿਆ ਨਹੀਂ ਗਿਆ, ਕਿਉਂਕਿ ਸਤਿਗੁਰਾਂ ਨੇ ਹੁਕਮ ਕਰਕੇ ਸਿੰਘਾਂ ਨੂੰ ਰੋਕ ਦਿੱਤਾ। ਪਰ ਕਵੀ ਜੀ ਲਿਖਦੇ ਨੇ ਅੱਗੇ ਕੋ ਤਿੰਨ ਸੰਗ ਉਚਾਰਾ, ਅੱਗੇ ਵਾਸਤੇ ਉਹਨਾਂ ਸਾਰਿਆਂ ਨੂੰ ਸਤਿਗੁਰਾਂ ਨੇ ਆਖਿਆ, ਪੁਣ ਜੇ ਕਰੋ ਅਪਰਾਧ ਹਮਾਰਾ। ਅੱਜ ਤੋਂ ਬਾਅਦ ਕਦੇ ਵੀ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੁਸੀਂ ਕੋਈ ਅਪਰਾਧ ਨਹੀਂ ਕਰਨਾ, ਦੋਸ਼ ਨਹੀਂ ਕਰਨਾ। ਤਤਸ਼ਿਨ ਕਰ ਬਿਨਾਸ਼ ਤੁਮਾਰਾ, ਬਚੋ ਨਹੀਂ ਕਿਸ ਜਤਨ ਉਦਾਰਾ। ਸਤਿਗੁਰੂ ਜੀ ਕਹਿੰਦੇ ਨੇ ਕਿ ਅੱਜ ਤੋਂ ਬਾਅਦ ਜੇ ਵੀ ਤੁਸੀਂ ਕੋਈ ਅਪਰਾਧ ਕੀਤਾ ਤੇ ਫਿਰ ਤਤਸ਼ਿਨ ਹੀ ਤੁਹਾਡਾ ਵਿਨਾਸ਼ ਕਰ ਦਿੱਤਾ ਜਾਵੇਗਾ। ਐਸ ਵਾਰੀ ਤੇ ਤੁਸੀਂ ਬਚ ਗਏ ਹੋ ਮੇਰੇ ਕੋਲ ਆਣ ਕੇ, ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਅਗਲੀ ਵਾਰੀ ਮਾਫ਼ ਨਹੀਂ ਕੀਤਾ ਜਾਵੇਗਾ, ਕਿਸੇ ਵੀ ਯਤਨ ਦੇ ਨਾਲ ਤੁਸੀਂ ਬਚ ਨਹੀਂ ਸਕੋਗੇ। ਇਸ ਬਿਦ ਗ੍ਰਾਮ ਲੂਟ ਕਰ ਆਏ, ਹੱਥ ਰੰਗੜ ਗੁਜਰ ਸਮੁਦਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਉਸ ਨੋਹ ਪਿੰਡ ਨੂੰ ਸਤਿਗੁਰਾਂ ਦੇ ਸਿੱਖਾਂ ਨੇ ਲੁੱਟਿਆ, ਬਹੁਤੇ ਰੰਗੜਾਂ ਨੂੰ ਤੇ ਗੁਜਰਾਂ ਨੂੰ ਮਾਰ ਮੁਕਾਇਆ। ਬਹੁਰ ਅਖੇਰ ਬ੍ਰਿਤ ਕੁਛ ਕੀਨੋ, ਸ੍ਰੀ ਪ੍ਰਭ ਬਣ ਮੈਂ ਵਿਚਰਨ ਕੀਨੋ। ਇਸ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਾਫੀ ਸਾਰਾ ਜੰਗਲ ਦੇ ਵਿੱਚ ਫਿਰ ਕੇ ਸ਼ਿਕਾਰ ਖੇਡਿਆ। ਲੱਗੇ ਸਿਖਾਵਣ ਜੰਗ ਪ੍ਰਸੰਗ, ਸ਼ਸਤਰਾਂ ਹੱਤਨ ਕੇ ਜਿਮ ਹੋਏ ਟੰਗ। ਇਸ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਜੰਗ ਦੇ ਪ੍ਰਸੰਗ ਨੂੰ ਸਿਖਾਉਣ ਲੱਗੇ ਨੇ, ਕਿਸ ਤਰ੍ਹਾਂ ਸ਼ਸਤਰਾਂ ਦਾ ਪ੍ਰਹਾਰ ਕੀਤਾ ਜਾਂਦਾ ਹੈ, ਕਿਹੜੇ ਢੰਗ ਵਰਤੇ ਜਾਂਦੇ ਨੇ, ਉਹ ਵੀ ਖਾਲਸੇ ਨੂੰ ਬਹੁਤੇ ਸਾਰੇ ਸਿਖਾਏ। ਬਜੈ ਅਗਰ ਰਣਜੀਤ ਨਗਾਰਾ, ਗਰਜਤ ਸਕਲ ਗਿਰਨ ਕੀ ਤਾਰਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਣਜੀਤ ਨਗਾਰਾ ਵੱਜਦਾ ਹੈ ਜਿਹੜਾ ਉੱਚੀ ਆਵਾਜ਼ ਦੇ ਨਾਲ ਗਰਜਦਾ ਹੈ, ਜਿਨ੍ਹਾਂ ਨੂੰ ਸੁਣ ਕੇ ਜਿਸ ਦੀ ਆਵਾਜ਼ ਦੇ ਨਾਲ ਕਵੀ ਜੀ ਲਿਖਦੇ ਨੇ ਕਿ ਸਾਰੀਆਂ ਪਹਾੜੀ ਧਾਰਾਵਾਂ ਗੂੰਜ ਉੱਠਦੀਆਂ ਨੇ। ਜੰਗ ਪ੍ਰਸੰਗ ਜਹਾਂ ਕਹਿ ਸੁਣਿਓ, ਨੋਹ ਜੋ ਗ੍ਰਾਮ ਗੁਰੂ ਚੜ੍ਹਣਿਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਜੰਗ ਦਾ ਜਿਹੜਾ ਪ੍ਰਸੰਗ ਸੀ ਬਹੁਤੀ ਜਗ੍ਹਾ ਦੇ ਉੱਤੇ ਪਸਰਿਆ ਹੈ। ਸਾਰੇ ਕਹਿੰਦੇ ਨੇ ਕਿ ਨੋਹ ਨਾਂ ਦਾ ਜਿਹੜਾ ਪਿੰਡ ਸੀ ਜਿੱਥੋਂ ਦੇ ਲੋਕਾਂ ਨੇ ਸੰਗਤ ਨੂੰ ਲੁੱਟਿਆ, ਉਹ ਸਤਿਗੁਰਾਂ ਨੇ ਜਾ ਕੇ ਫਤਿਹ ਕੀਤਾ। ਸੰਗਤ ਲੁੱਟੀ ਜਾਂ ਤੇ ਮਾਰਾ, ਸੁਣ ਸਣ ਅਪਰ ਸਵਣ ਡਰ ਤਾਰਾ। ਨੋਹ ਪਿੰਡ ਦੇ ਵਾਸੀਆਂ ਨੇ ਸੰਗਤ ਨੂੰ ਲੁੱਟਿਆ ਸੀ, ਇਸ ਕਰਕੇ ਉਥੋਂ ਦੀ ਬਰਬਾਦੀ ਕੀਤੀ ਗਈ ਹੈ। ਕਵੀ ਜੀ ਲਿਖਦੇ ਨੇ ਕਿ ਜਦੋਂ ਇਹ ਗੱਲ ਲਾਗੇ ਲਾਗੇ ਦੇ ਹੋਰ ਪਿੰਡਾਂ ਨੇ ਸੁਣੀ ਤੇ ਸਾਰਿਆਂ ਨੇ ਮਨਾਂ ਦੇ ਵਿੱਚ ਡਰ ਨੂੰ ਧਾਰਨ ਕੀਤਾ। ਕੇਤਕ ਦੁਸ਼ਟ ਮੂੜ ਮਤ ਕਾਚੇ, ਗੁਰਸੰਗ ਬੈਰ ਤਾਰ ਰਿਸ ਰਾਚੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਈ ਜਿਹੜੇ ਮੂਰਖ ਮਤ ਦੇ ਕੱਚੇ ਦੁਸ਼ਟ ਸਨ, ਉਹਨਾਂ ਨੇ ਗੁਰੂ ਦੇ ਨਾਲ ਉਸ ਦਿਨ ਤੋਂ ਬਹੁਤਾ ਜ਼ਿਆਦਾ ਵੈਰ ਵਧਾਉਣਾ ਸ਼ੁਰੂ ਕਰ ਦਿੱਤਾ। ਹੋਤੇ ਜੋ ਤਿੰਨ ਸਬੰਧੀ ਬ੍ਰਿੰਦ, ਬਣੇ ਸ਼ਤਰੂ ਚਾਹੇ ਜੰਗ ਬਿਲੰਦ। ਭਾਵ ਕੇ ਜਿਹੜੇ ਮਾਰੇ ਜਾ ਚੁੱਕੇ ਸਨ, ਉਹਨਾਂ ਦੇ ਜਿਹੜੇ ਰਿਸ਼ਤੇਦਾਰ ਸਬੰਧੀ ਬਹੁਤੇ ਸਾਰੇ ਸਨ, ਉਹ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵੈਰੀ ਬਣ ਗਏ। ਜਾਗਿਓ ਬੈਰ ਖਾਲਸੇ ਕੇਰਾ, ਹਿੰਦੂ ਤੁਰਕਣ ਸੰਗ ਬਖੇਰਾ। ਕਵੀ ਜੀ ਲਿਖਦੇ ਨੇ ਕਿ ਜਾਗਿਆ ਫਿਰ ਵੈਰ ਖਾਲਸੇ ਦੇ ਨਾਲ, ਉਹਨਾਂ ਸਾਰਿਆਂ ਹਿੰਦੂਆਂ ਦਾ ਤੇ ਤੁਰਕਾਂ ਦਾ। ਸਹ ਨਹੀਂ ਸਕੈ ਮੂੜ ਅਗਿਆਨੀ, ਬਦੀ ਸਪਰਦਾ ਅਦਕ ਮਹਾਨੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਖਾਲਸੇ ਦੇ ਵੱਧਦੇ ਹੋਏ ਪ੍ਰਤਾਪ ਨੂੰ ਇਹ ਜਿਹੜੇ ਮੂਰਖ ਗਿਆਨੀ ਨੇ ਇਹ ਸਹਿਣ ਨਹੀਂ ਕਰਦੇ, ਇਸ ਕਰਕੇ ਬਦੀ ਸਪਰਦਾ ਅਦਕ ਮਹਾਨੀ, ਇਸ ਕਰਕੇ ਈਰਖਾ ਬਹੁਤੀ ਹੀ ਜ਼ਿਆਦਾ ਇਹਨਾਂ ਦੇ ਮਨ ਦੇ ਅੰਦਰ ਵਧੇ। ਸਤ ਗੁਰ ਦੋਂਦ ਬਜਾਵਤ ਆਏ, ਸਣੇ ਸਣੇ ਚੱਲ ਸਹਿਜ ਸੁਭਾਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਧੌਸੇ ਨੂੰ ਖੜਕਾਉਂਦੇ ਹੋਏ ਵਾਪਸ ਸਹਿਜ ਸੁਭਾਈ ਪਹੁੰਚ ਗਏ ਨੇ। ਆਣ ਅਨੰਦਪੁਰ ਗੁਰੂ ਬਿਰਾਜੇ, ਜਿਨ ਕੇ ਦਰਸ਼ਨ ਤੇ ਅੱਗ ਭਾਜੇ। ਕਵੀ ਜੀ ਲਿਖਦੇ ਨੇ ਕਿ ਆਣ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਅਨੰਦਪੁਰ ਦੇ ਵਿੱਚ ਬਿਰਾਜੇ ਨੇ, ਜਿਨ੍ਹਾਂ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਨਾਲ ਵੱਡੇ ਵੱਡੇ ਪਾਪ ਦੌੜ ਜਾਂਦੇ ਨੇ। ਖਾਣ ਪਾਣ ਕਰ ਨਿਸਾ ਮਜਾਰੀ, ਸੁਪਤ ਜਥਾ ਸੁਖ ਸਕਲ ਗੁਜਾਰੀ। ਰਾਤ ਦੇ ਵੇਲੇ ਪ੍ਰਸ਼ਾਦ ਪਾਣੀ ਛਕ ਕੇ ਉਸ ਰਾਤ ਨੂੰ ਬਤੀਤ ਕੀਤਾ ਗਿਆ ਹੈ, ਸਾਰਿਆਂ ਨੇ ਸੁਖ ਦੇ ਨਾਲ ਰਾਤ ਨੂੰ ਗੁਜ਼ਾਰਿਆ। ਜਾਮ ਜਾਮਣੀ ਜਾਗਰਣ ਹੋਏ, ਸੋਚ ਸ਼ਨਾਨ ਕਰੈ ਸਭ ਕੋਏ। ਪਹਿਰ ਰਾਤ ਰਹਿੰਦੀ ਦੇ ਨਾਲ ਸਾਰੇ ਦੇ ਸਾਰੇ ਜਾਗੇ ਨੇ, ਸਾਰਿਆਂ ਨੇ ਉੱਠ ਕੇ ਇਸ਼ਨਾਨ ਪਾਣੀ ਕੀਤਾ। ਬਸਤਰ ਸ਼ਸਤਰ ਕੋ ਅੰਗ ਸਜਾਵੇ, ਸਿੰਘ ਸਤਿਗੁਰੂ ਸਭਾ ਲਗਾਵੇ। ਸ਼ਸਤਰਾਂ ਤੇ ਬਸਤਰਾਂ ਦੇ ਧਾਰਨੀ ਬਣ ਕੇ ਸਾਰੇ ਸਿੰਘ ਸਤਿਗੁਰਾਂ ਦੇ ਕੋਲ ਪਹੁੰਚੇ ਨੇ, ਬਹੁਤ ਵੱਡੀ ਸਭਾ ਦੁਬਾਰਾ ਲੱਗੀ। ਨਿਤ ਪ੍ਰਤਿਪਾਹੁਲ ਲੇਤ ਅਨੇਕ, ਦੇਤ ਦਿਵਾਵਤ ਜਲਦ ਵਿਵੇਕ। ਇਸੇ ਤਰੀਕੇ ਦੇ ਨਾਲ ਕਵੀ ਜੀ ਲਿਖਦੇ ਨੇ ਰੋਜ਼ ਸਭਾ ਲੱਗਦੀ ਹੈ, ਰੋਜ਼ ਨਿਤਾ ਪ੍ਰਤੀ ਅੰਮ੍ਰਿਤ ਬਹੁਤਾ ਜ਼ਿਆਦਾ ਛਕਾਇਆ ਜਾਂਦਾ ਹੈ, ਜਿਹੜਾ ਵੀ ਕੋਈ ਛਕਣ ਦੇ ਵਾਸਤੇ ਪਹੁੰਚਦਾ ਹੈ। ਪੰਥ ਖਾਲਸਾ ਬਦਨੇ ਲਾਗਿਓ, ਜਨ ਛਤਰੀ ਤਮ ਸੂਤੋ ਜਾਗਿਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਖਾਲਸਾ ਪੰਥ ਬਹੁਤਾ ਹੀ ਜ਼ਿਆਦਾ ਵਧਣ ਲੱਗਿਆ ਹੈ। ਜਨ ਛਤਰੀ ਤਰਮ ਸੂਤੋ ਜਾਗਿਓ, ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਸੁੱਤਾ ਹੋਇਆ ਛਤਰੀ ਧਰਮ ਜਾਗ ਰਿਹਾ ਹੋਵੇ। गर्ज गर्ज कर फतेह बुलावे केस कछ आय दियोर पावे। गर्ज गर्ज के उची उची फतेह बुलाउंदे ने केस कछ आय दियोर पावे। पाव के केस कशहरा ते शस्त्रे यही सारे सिंघां नू पाउंदे ने। कवि जी अगले अध्याय दा प्रारंभ कर दे।
नंद लाल की वार्ता कहो सुनो मत लाए, जिम सतगुर सो मिल रहे हो आनंद लहद काए।
ग्रंथाकार भाई संतोख सिंह जी लिखते ने कि भाई नंद लाल दी जिहड़ी वार्ता है वह मैं तुहानू सारिआं नू सुणाउंदा हां। मत नू जोड़ के कवि जी लिखते ने कि नंद लाल दी वार्ता नू सुनो सुनो, जिम सतगुर सो मिल रहे हो आनंद लहद काए। भाव के किस तरीके दे नाल सतगुरां दे नाल नंद लाल दा मिलाप होया, किस तरह आनंद दे नाल ओ नंद लाल सतगुरां दे हजूर रहा।
खतरी हो तो महा तनवंता, तिसके गृह जन्म्यो मत वंता।
ग्रंथाकार भाई संतोख सिंह जी लिखते ने कि खत्री एक से जड़ा के बहुत वड्डा अमीर आदमी से ओदे घर दे विच ही इस श्रेष्ठ बुद्धि दे मालक नंद लाल ने जन्म नू धारण किया। संपादक जी भाई नंद लाल दे जीवन दे बारे कुछ सत्रां लिखदे ने जो मैं साध संगत दे सन्मुख पेश करांगा। संपादक जी लिखदे ने भाई नंद लाल जी दे पिता दा नाम छज्जू राम सी जो खत्री जाति दे सन। नंद लाल जी दा जन्म गजनी विच होया जिथे उन्हां दे पिता जी मीर मुंशी सन। 18-19 वरे दी उम्र दे विच आप मुल्तान आ रहे, इथे ही आप दा एक सिख घराने विच विआह होया। फिर शहजादा मुअज्जम पास नौकर होए। औरंगजेब दी सलाह आप नू मुसलमान करन दी हो आई तां आप शहजादे दी नौकरी छड के आनंदपुर आ रहे। आनंदपुर दे वड्डे जंग मगरों आप मुल्तान रह के सिक्खी दा प्रचार करदे रहे ते उथे ही चलाना होया। गुरसिखी विच आप दा रुतबा पाई गुरदास जी दे तुल है। बाणी आप दी सिक्खी विच प्रमाणिक मन्नी जांदी है। आपने फारसी नज़म नसर विच अनेक ग्रंथ रचे हन। इन्हां विचों कईयां दा तर्जमा खालसा ट्रस्ट सोसाइटी ने छापिया है। प्रसिद्ध नाम इस प्रकार ने। उन्हां ने जिहड़ियां पुस्तकां लिखियां उन्हां दे बारे संपादक जी गल कर रहे ने। दीवान गोया जिंदगी नामा ज्योत विकास हिंदी, ज्योत विकास फारसी, तौसी फोसना गंज नामा अर्जल इल्फाज, खात माह इंसा दस्तूर आप दी संतान दे विच इस वेले भी गुरु करदा बहुता ज्यादा प्रेम है। ए भाई वीर सिंह जी ने अपना बयान पेश किया है। सो संपादक ने यह अपना कथन पेश किया है। हुण अगे वह कथा मैं सुनावांगा जिहड़ी कि ग्रंथाकार भाई संतोख सिंह जी ने लिखी है।
धर्म वैष्णो धारण करे, इसको पिता पाओ मन तरे।
ग्रंथाकार भाई संतोख सिंह जी लिखदे ने कि इहदा जिहड़ा पिता सी ओ वैष्णो धर्म नू मनन वाला सी। तिसको पिता पाओ मन तरे, भाव के वैष्णो धर्म दे विच बड़ा प्रेम धारण करदा सी नंद चंद जी दा पिता, क्योंकि वैष्णव एक धर्म है। भाई कान सिंह जी नाभा वैष्णव धर्म दे बारे इस फिरके दे बारे इस तरह लिखदे ने।
विष्णु देवता दे नाल जिस दा संबंध है उस नू आख्या जांदा है वैष्णव। वैष्णवां दे मुख पंज भेद ने।
भाई कान सिंह जी नाभा लिखदे ने कि पंज भेद ने वैष्णवां दे जिहड़े कि वखरे वखरे ने। पहले भेद दी उह गल करदे ने।
लिखदे ने कि निम्बारक वैष्णव दा चलाया मत, वैष्णव इन्हां नू राधिका जी दे
माफ करना, निम्बारक वैष्णव दा चलाया होया एक मत है जिहड़ा कि सारिआं तों पहले नंबर ते है। वैष्णव इन्हां नू राधिका जी दे कंगन दा अवतार मनदे हन। ए वृंदावन कोल ਧਰੁਵ ਨਾਮਕ ਪਹਾੜੀ ਤੇ ਰਹਿੰਦੇ ਸਨ, ਜਿਨ੍ਹਾਂ ਦਾ ਨਾਮ ਸੀ ਨਿਬਾਰਕ, ਜਿੱਥੇ ਉਨ੍ਹਾਂ ਦੀ ਹੁਣ ਪ੍ਰਸਿੱਧ ਗੱਦੀ ਹੈ। ਇਨ੍ਹਾਂ ਦੇ ਪਿਤਾ ਦਾ ਨਾਮ ਜਗਨਨਾਥ ਸੀ। ਨਿਬਾਰਕ ਜੀ ਦੇ ਨਾਮ ਸੰਬੰਧੀ ਇੱਕ ਅਨੋਖੀ ਕਥਾ ਹੈ। ਕਹਿੰਦੇ ਨੇ ਕਿ ਇੱਕ ਵਾਰ ਇਨ੍ਹਾਂ ਦੇ ਨਾਲ ਇੱਕ ਸਾਧੂ ਚਰਚਾ ਕਰਦਾ ਸੀ ਕਿ ਦਿਨ ਛਿਪਣ ਵਾਲਾ ਹੋ ਗਿਆ। ਦਿਨ ਛਿਪਣ ਤੋਂ ਬਾਅਦ ਸਾਧੂ ਨੇ ਰੋਟੀ ਨਹੀਂ ਸੀ ਖਾਣੀ, ਇਸ ਕਰਕੇ ਚਰਚਾ ਲੰਮੀ ਹੋ ਗਈ। ਉਸ ਵੇਲੇ ਨਿਬਾਰਕ ਨੇ ਫਿਰ ਸੂਰਜ ਨੂੰ ਛਿਪਣ ਤੋਂ ਰੋਕ ਦਿੱਤਾ। ਲਿਖਿਆ ਹੋਇਆ ਕਿ ਇਸ ਲਈ ਨਿਬਾਰਕ ਨੇ ਸੂਰਜ ਨੂੰ ਇੱਕ ਨਿੰਮ ਦੇ ਬਿਰਛ ਦੇ ਹੇਠਾਂ ਹੀ ਠਹਿਰਾ ਰੱਖਿਆ, ਇਸੇ ਕਰਕੇ ਇਹਨਾਂ ਨੂੰ ਨਿਬਾਰਕ ਆਖਿਆ ਜਾਂਦਾ। ਨਿਬਾਰਕ ਦੀ ਸੰਪਰਦਾ ਦਾ ਨਾਮ ਨਿਬਾਰਕ ਅਤੇ ਨਿਮਾਤ ਸ਼ਾਖਾ ਹੈ। ਇਹ ਹੈ ਪਹਿਲਾ ਮਤ ਜਿਹੜਾ ਕਿ ਨਿਬਾਰਕ ਤੋਂ ਚੱਲਿਆ ਵੈਸ਼ਨਵਾਂ ਦਾ। ਦੂਸਰਾ ਮਤ ਹੈ, ਉਹਨੂੰ ਆਖਿਆ ਜਾਂਦਾ ਮਾਧਵਾਚਾਰੀਆ। ਇਹ ਈਸਵੀ 12ਵੀਂ ਸਦੀ ਦੇ ਵਿੱਚ ਦੱਖਣ ਦੇਸ਼ ਹੋਏ ਹਨ। ਇਹਨਾਂ ਨੂੰ ਪਵਨ ਦੇਵਤਾ ਦਾ ਅਵਤਾਰ ਵੈਸ਼ਨਵ ਮੰਨਦੇ ਹਨ। ਇਹਨਾਂ ਦੀ ਚਲਾਈ ਸੰਪਰਦਾ ਮਾਧਵ ਕਹਾਉਂਦੀ ਹੈ। ਕਥਾ ਇਹ ਹੈ ਕਿ ਗੀਤਾ ਪਾਸ਼ਾ ਲਿਖ ਕੇ ਬਦਰੀ ਨਾਰਾਇਣ ਗਏ, ਉਥੇ ਭਗਵਾਨ ਤੋਂ ਇਹਨਾਂ ਨੂੰ 3 ਸਾਲ ਗ੍ਰਾਮ ਮਿਲੇ, ਜੋ 3 ਮੱਠਾਂ ਵਿੱਚ ਥਾਪੇ ਗਏ। ਮਾਧਵ ਰਾਏ ਦੋ ਪਦਾਰਥ ਮੰਨਦੇ ਸਨ, ਇੱਕ ਸਵਤੰਤਰ ਜੋ ਵਿਸ਼ਨੂੰ ਭਗਵਾਨ ਹੈ, ਦੂਜਾ ਪਰਤੰਤਰ ਜੋ ਜੀਵ ਹੈ। ਜੀਵ ਵਿਸ਼ਨੂੰ ਜੀ ਦੇ ਨਾਲ ਅਭੇਦ ਨਹੀਂ ਹੁੰਦਾ, ਉਪਾਸਨਾ ਨਾਲ ਮੁਕਤੀ ਨੂੰ ਪ੍ਰਾਪਤ ਹੋ ਜਾਂਦਾ ਹੈ। ਇਹਨਾਂ ਦੇ ਮਤ ਅਨੁਸਾਰ ਵਿਸ਼ਨੂੰ ਜੀ ਦੀ ਸੇਵਾ ਦੇ 3 ਭੇਦ ਹਨ, ਅੰਕਨ ਭਾਵ ਕੇ ਸੰਖ ਚੱਕਰ ਦਾ ਸਰੀਰ ਹੈ ਤੇ ਛਾਪਾ ਲਵਾਉਣਾ, ਨਾਮਕਰਨ ਭਾਵ ਕੇ ਆਪਣਾ ਅਤੇ ਪੁੱਤਰ ਆਦਿਕ ਦਾ ਨਾਮ ਕੇਸ਼ਵ ਆਦਿ ਭਗਵਾਨ ਦੇ ਨਾਵਾਂ ਦੇ ਉੱਤੇ ਰੱਖਣਾ। ਤੀਸਰਾ ਹੈ ਭਜਨ ਭਾਵ ਨਾਮ ਕੀਰਤਨ ਅਤੇ ਸਿਮਰਨ ਕਰਨਾ। ਇਹਦਾ ਅੱਗੋਂ ਤੀਸਰਾ ਜਿਹੜਾ ਭੇਦ ਹੈ ਵੈਸ਼ਨਵ ਦਾ ਉਹ ਇਸ ਤਰ੍ਹਾਂ ਹੈ। ਲਕਸ਼ਮਣ ਭੱਟ ਦੱਖਣੀ ਬ੍ਰਾਹਮਣ ਨੂੰ ਚੁਨਾਰਗੜ ਕੋਲ ਇੱਕ ਬਾਲਕ ਪਿਆ ਮਿਲਿਆ, ਜੋ ਉਸਨੇ ਪੁੱਤਰ ਸਮਾਨ ਪਾਲਿਆ। ਇਹ ਵਿਦਵਾਨ ਹੋ ਕੇ ਵੱਲਭਚਾਰੀਆ ਦੇ ਨਾਮ ਦੇ ਨਾਲ ਬਹੁਤ ਪ੍ਰਸਿੱਧ ਹੋਇਆ। ਕਾਂਸ਼ੀ ਦੇ ਵਿੱਚ ਆ ਕੇ ਵੱਲਭਚਾਰੀਆ ਜੀ ਨੇ ਸੰਨਿਆਸ ਧਾਰਨ ਕੀਤਾ ਅਤੇ ਫਿਰ ਗ੍ਰਸਤੀ ਹੋ ਗਏ। ਇਹਨਾਂ ਦੇ ਕਈ ਪੁੱਤਰ ਗੱਦੀਆਂ ਦੇ ਮਾਲਕ ਗੋਸਵਾਮੀ ਦੀ ਪਦਵੀ ਤੋਂ ਪ੍ਰਸਿੱਧ ਹੋਏ। ਇਹਨਾਂ ਦੇ ਮਤ ਵਿੱਚ ਰਾਧਾ ਕ੍ਰਿਸ਼ਨ ਦੀ ਭਗਤੀ ਤੋਂ ਗੋ ਲੋਕ ਵਿੱਚ, ਜੋ ਬੈਕੁੰਠ ਤੋਂ ਵੀ 50 ਕਰੋੜ ਯੋਜਨ ਉੱਚਾ ਹੈ, ਪਹੁੰਚਣਾ ਹੀ ਮੁਕਤੀ ਮੰਨਿਆ ਗਿਆ। ਸੂਰਦਾਸ ਆਦਿਕ ਅਸ਼ਟਾਸ਼ਾਪ ਕਵੀ ਇਸੇ ਵਿਦਵਾਨ ਦੇ ਚੇਲੇ ਹੋਏ ਹਨ। ਵੱਲਭ ਜੀ ਦਾ ਜਨਮ ਸਨ 1479 ਅਤੇ ਦੇਹਾਂਤ ਸਨ 1531 ਦਾ ਖਿਆਲ ਕੀਤਾ ਗਿਆ ਹੈ। ਵੱਲਭ ਸੰਪਰਦਾ ਦੇ ਵੈਸ਼ਨਵ ਗੋਸਵਾਮੀ ਅਤੇ ਵੱਲਭ ਕਹੇ ਜਾਂਦੇ ਹਨ, ਜੋ ਊਰਦ ਪੁੰਡਰ ਤਿਲਕ ਲਗਾਉਂਦੇ ਹਨ, ਬਾਲ ਗੋਪਾਲ ਦੀ ਪੂਜਾ ਕਰਦੇ ਹਨ, ਤੁਲਸੀ ਦੀ ਕੰਠੀ ਪਹਿਨਦੇ ਹਨ। ਇਸ ਤੋਂ ਇਲਾਵਾ ਸ੍ਰੀ ਵੈਸ਼ਨਵ ਅਤੇ ਰਾਮਾਵਤ 2 ਭੇਦ ਵੈਸ਼ਨਵਾਂ ਦੇ ਹੋਰ ਵੀ ਦੁਨੀਆਂ ਦੇ ਉੱਤੇ ਪ੍ਰਚਲਿਤ ਨੇ। ਮੇਰਾ ਸਿਰਫ ਸਾਰੀ ਗੱਲ ਕਹਿਣ ਤੋਂ ਭਾਵ ਇਹ ਸੀ ਕਿ ਕਵੀ ਸੰਤੋਖ ਸਿੰਘ ਜੀ ਲਿਖ ਰਹੇ ਨੇ ਕਿ ਵੈਸ਼ਨਵ ਮਤ ਦਾ ਧਾਰਨੀ ਸੀ ਇਹਦਾ ਪਿਤਾ, ਜਿਨ੍ਹਾਂ ਦਾ ਨਾਮ ਸੀ ਛੱਜੂ। ਇਤਿਹਾਸਾਂ ਦੇ ਵਿੱਚ ਜਿਨ੍ਹਾਂ ਦਾ ਛੱਜੂ ਨਾਮ ਲਿਖਿਆ ਹੋਇਆ, ਛੱਜੂ ਰਾਮ, ਉਹ ਵੈਸ਼ਨਵ ਮਤ ਦੇ ਧਾਰਨੀ ਸਨ, ਜਿਹੜੇ ਕਿ ਨੰਦ ਲਾਲ ਜੀ ਦੇ ਪਿਤਾ ਸਨ। ਜਬ ਦਵਾਦਸ਼ ਸੰਮਤ ਕੋ ਹੋਵਾ, ਇੱਕ ਦਿਨ ਵਿਚਰਤ ਪਿਤ ਨੇ ਜੋਵਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਨੰਦ ਲਾਲ ਜੀ ਕਰੀਬ 12 ਕੁ ਵਰੇ ਦੇ ਹੋਏ, ਉਸ ਵੇਲੇ ਇਹਨਾਂ ਦੇ ਪਿਤਾ ਦੇ ਮਨ ਦੇ ਅੰਦਰ ਵਿਚਾਰ ਪੈਦਾ ਹੋਇਆ। ਅਭੈ ਉਚਿਤ ਕੰਠੀ ਬੰਧਾਵਣ, ਉਰ ਵਿਚਾਰ ਕੀਆ ਗੁਰੂ ਬੁਲਾਵਣ। ਉਸ ਵੇਲੇ ਪਿਤਾ ਨੇ ਸੋਚਿਆ ਕਿ ਹੁਣ ਨੰਦ ਲਾਲ ਦੇ ਗਲ ਦੇ ਵਿੱਚ ਕੰਠੀ ਪਹਿਨਾ ਦੇਣੀ ਚਾਹੀਦੀ ਹੈ। ਬਣੀ ਹੋਈ ਲੱਕੜ ਦੇ ਮਣਕਿਆਂ ਦੀ ਜਿਹੜੀ ਮਾਲਾ ਹੈ, ਉਸ ਨੂੰ ਕੰਠੀ ਆਖਿਆ ਜਾਂਦਾ ਹੈ। ਇਸ ਤੋਂ ਇਲਾਵਾ ਕਈ ਵਾਰੀ ਧਾਤੂ ਦੀ ਵੀ ਬਣੀ ਹੋਈ ਮਾਲਾ ਹੁੰਦੀ ਹੈ, ਉਹਨੂੰ ਕੰਠੀ ਆਖਿਆ ਜਾਂਦਾ ਹੈ, ਜਿਹੜੀ ਕਿ ਇਸ ਮਤ ਦੇ ਧਾਰਨੀਆਂ ਦੀ ਇੱਕ ਖਾਸ ਨਿਸ਼ਾਨੀ ਹੈ। ਭਾਵ ਕਿ ਇਹਦੇ ਪਿਤਾ ਨੇ ਨੰਦ ਲਾਲ ਦੇ ਪਿਤਾ ਨੇ ਸੋਚਿਆ ਕਿ ਹੁਣ ਇਹਦੇ ਗਲ ਦੇ ਵਿੱਚ ਕੰਠੀ ਬਣਾ ਦੇਣੇ ਚਾਹੀਦੇ ਹੈ। ਵਿਚਾਰ ਕਰਕੇ ਫਿਰ ਉਹਨਾਂ ਦਾ ਜਿਹੜਾ ਕੁੱਲ ਗੁਰੂ ਸੀ ਉਹਨੂੰ ਬੁਲਾ ਲਿਆ ਨੰਦ ਲਾਲ ਦੇ ਪਿਤਾ ਨੇ। ਹਿਤ ਉਪਦੇਸ਼ ਬਿਠਾਇਓ ਪਾਸ, ਕਹਿ ਸੁੱਤ ਸੋਹਮ ਹੈ ਹਰੀਦਾਸ। ਆਪਣੇ ਪੁੱਤਰ ਨੰਦ ਲਾਲ ਨੂੰ ਉਪਦੇਸ਼ ਦੇਣ ਦੇ ਵਾਸਤੇ ਪਿਤਾ ਨੇ ਆਪਣੇ ਲਾਗੇ ਬਿਠਾਇਆ। ਕਹਿੰਦਾ ਹੇ ਪੁੱਤਰ ਦੇਖ, ਅਸੀਂ ਹਰੀ ਦੇ ਪਰਮੇਸ਼ਰ ਦੇ ਦਾਸ ਹਾਂ, ਸਾਡਾ ਵੈਸ਼ਨਵ ਧਰਮ ਹੈ, ਇਸ ਕਰਕੇ ਉਸ ਧਰਮ ਨੂੰ ਤੈਨੂੰ ਧਾਰਨ ਕਰਨਾ ਹੋਵੇਗਾ। ਗੁਰੂ ਵੈਸ਼ਨੋ ਧਾਰਨ ਕਰੋ ਤਿਸ ਆਗਿਆ ਕੇ ਨਿਤ ਅਨੁਸਰੋ। ਇਸ ਕਰਕੇ ਪੁੱਤਰ ਮੇਰੇ ਉਪਦੇਸ਼ ਨੂੰ ਮੰਨ, ਵੈਸ਼ਨਵ ਨੂੰ ਗੁਰੂ ਧਾਰਨ ਕਰ ਤੇ ਉਹਦੀ ਆਗਿਆ ਦੇ ਵਿੱਚ ਹਮੇਸ਼ਾ ਤੂੰ ਚੱਲ। ਕੰਠੀ ਆਪਣੇ ਕੰਠ ਬੰਧਾਵੋ, ਧਰਮ ਵੈਸ਼ਨੋ ਕੇ ਮੈਂ ਆਵੋ। ਇਸ ਕਰਕੇ ਹੇ ਪੁੱਤਰ ਮੈਂ ਕੁੱਲ ਗੁਰੂ ਨੂੰ ਬੁਲਾ ਲਿਆ ਹੈ, ਇਹਨਾਂ ਦੇ ਕਹੇ ਲੱਗ ਕੇ ਤੂੰ ਕੰਠੀ ਨੂੰ ਆਪਣੇ ਗਲ ਦੇ ਵਿੱਚ ਧਾਰਨ ਕਰ। ਧਰਮ ਵੈਸ਼ਨੋ ਕੇ ਮੈਂ ਆਵੋ, ਇਸ ਤਰੀਕੇ ਦੇ ਨਾਲ ਤੂੰ ਫਿਰ ਵੈਸ਼ਨਵ ਧਰਮ ਦੇ ਵਿੱਚ ਆ ਜਾਵੇਗਾ। ਇਸ ਤਰੀਕੇ ਦਾ ਉਪਦੇਸ਼ ਨੰਦ ਲਾਲ ਨੂੰ ਉਸ ਦੇ ਪਿਤਾ ਨੇ ਦਿੱਤਾ ਹੈ ਕਿ ਮੈਂ ਦੇਖ ਕੁੱਲ ਗੁਰੂ ਨੂੰ ਬੁਲਾ ਲਿਆ ਹੈ, ਇਹ ਤੇਰੇ ਗਲੇ ਦੇ ਵਿੱਚ ਕੰਠੀ ਨੂੰ ਪਹਿਨਾਉਣਗੇ, ਫਿਰ ਜਿਸ ਤਰ੍ਹਾਂ ਦੀ ਆਗਿਆ ਕਰਨਗੇ ਤੈਨੂੰ ਆਗਿਆ ਦੇ ਵਿੱਚ ਚੱਲਣਾ ਪਵੇਗਾ। ਇਸ ਤਰੀਕੇ ਦੇ ਨਾਲ ਤੂੰ ਵੈਸ਼ਨਵ ਧਰਮ ਦੇ ਵਿੱਚ ਆ ਜਾਵੇਗਾ। ਕਹਿੰਦਾ ਕਿ ਮੈਂ ਵੀ ਵੈਸ਼ਨਵ ਧਰਮ ਨੂੰ ਮੰਨਣ ਵਾਲਾ ਹਾਂ, ਮੈਂ ਵੀ ਇਸ ਮਤ ਦਾ ਧਾਰਨੀ ਹੈ ਤੇ ਤੂੰ ਵੀ ਇਸੇ ਮਤ ਦਾ ਧਾਰਨੀ ਬਣ ਜਾ। ਨੰਦ ਲਾਲ ਜੀ ਦੇ ਪਿਤਾ ਨੇ ਇਸ ਤਰ੍ਹਾਂ ਦੀਆਂ ਗੱਲਾਂ ਆਪਣੇ ਪੁੱਤਰ ਨੰਦ ਲਾਲ ਨੂੰ ਆਖੀਆਂ ਨੇ। ਹੁਣ ਸਾਧ ਸੰਗਤ ਜੀ ਸਮੇਂ ਦੀ ਸਮਾਪਤੀ ਹੈ, ਕਿਸ ਤਰੀਕੇ ਦੇ ਨਾਲ ਭਾਈ ਨੰਦ ਲਾਲ ਜੀ ਅੱਗੋਂ ਜਵਾਬ ਦੇਣਗੇ, ਜਿਸ ਤਰ੍ਹਾਂ ਕਿ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਅੱਗੇ ਇਸ ਕਥਾ ਨੂੰ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਜਿੰਨੀਆਂ ਹੀ ਅਰਜਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਣ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਦਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਨਾਮ।
ਦਸ਼ਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਸਹਾਇ, ਸ੍ਰੀ ਸਤਿਗੁਰੂ ਬਾਲਕ ਸਿੰਘ ਜੀ ਸਿਮਰੀਏ ਜਿਨ੍ਹਾਂ ਧਰਮ ਦਾ ਮਾਰਗ ਦੀਆ ਬਤਾਇਆ, ਅਕਾਲ ਪੁਰਖ ਅੰਤਰਯਾਮੀ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ੍ਹਾਂ ਜਮਾ ਤੋਲੀਆ ਛਡਾਏ, ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਏ ਜਿਨ੍ਹਾਂ ਸਿੱਖੀ ਟੁੱਟੀ ਲਈ ਮਲਾਏ, ਵੱਡੇ ਪ੍ਰਤਾਪ ਵਾਲੇ ਅਟਲ ਪ੍ਰਤਾਪੀ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਏ ਜਿਨ੍ਹਾਂ ਕਲਯੁਗ ਵਿੱਚ ਸੁੱਚ ਸੋਭ ਨਾਮ ਬਾਣੀ ਦਾ ਪ੍ਰਵਾਹ ਰਿਸਤਾ ਚਲਾਏ, ਸਰਬ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਮਹਾਰਾਜ ਸਿਮਰੀਏ ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ, ਪਛੜੇ ਦੇ ਮਾਲਕ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਮਹਾਰਾਜ ਸਭ ਥਾਈ ਹੋ ਸਹਾਏ, ਗੁਰੂ ਜੀ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ ਚਾਲੀ ਮੁਕਤੇ ਬੇਅੰਤ ਸ਼ਹੀਦਾਂ ਦੀ ਕਮਾਈ ਦਾ ਧਿਆਨ ਕਰਕੇ ਆਪ ਜੀ ਦਾ ਪਵਿੱਤਰ ਨਾਮ ਚਿੱਤਾ ਵੈ, ਗਰੀਬ ਨਵਾਜ ਅਸੀਂ ਸਦਾ ਹੀ ਭੁਲਣਹਾਰ ਹਾਂ, ਆਪ ਬਖਸ਼ਣ ਪਤਾਓ, ਦਰੋਂ ਘਰੋਂ ਸਿੱਖੀ ਸਿਰਜ ਬਖਸ਼ੋ, ਬੇਮੁਖ ਹੋ ਕਨੇ ਮਰੀਏ ਦਰਮੇ ਦਰਮਰਤਾਓ, ਮਹਾਮਲੇਸ਼ ਦਾ ਨਾਸ਼ ਕਰੋ, ਸੰਤ ਖਾਲਸੇ ਦਾ ਪ੍ਰਕਾਸ਼ ਕਰੋ, ਗਮ ਤੇ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਗੁਰ ਸਰੇਕੀ ਤੇਰਾ ਨਾਮ ਜਪੇ, ਦੁਖੀਆ ਕੋਈ ਰਹੇ ਨਾ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿੱਚ ਸਾਡਾ ਧਰਮ ਬਣਿਆ ਰਹੇ। ਅਕਾਲ ਪੁਰਖ ਸੱਚੇ ਪਾਤਸ਼ਾਹ ਆਪ ਜੀ ਦੀ ਕਿਰਪਾ ਦੇ ਨਾਲ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਤੇ ਕਥਾ ਹੋਈ ਹੈ, ਕਥਾ ਕਰਦਿਆਂ ਮੈਂ ਲੱਗ ਲੋ ਕੰਨਾ ਕਰਵਾ ਦੇ ਕਾਟੇ ਦੀ ਭੁਚਕ ਬਖਸ਼ ਲਓ ਅਗਾ ਤੋਂ ਸਮਤ ਬਖਸ਼ੋ ਕਥਾ ਦਾ ਭਾਵ ਸਾਡੇ ਹਿਰਦਿਆਂ ਤੇ ਵਸੇ ਸੱਚੇ ਪਾਤਸ਼ਾਹ ਕਿਰਪਾ ਕਰੋ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਆਪ ਜੀ ਦੀ ਕਿਰਪਾ ਦੇ ਨਾਲ ਆਪਦੀਆਂ ਪਿਆਰੀਆਂ ਸੰਗਤਾਂ ਇਕੱਤਰ ਹੋ ਕੇ ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਆਪ ਜੀ ਦਾ ਪਵਿੱਤਰ ਨਾਮ ਸਿਮਰਨ ਕਰਨ ਲੱਗੀਆਂ। ਸੱਚੇ ਪਾਤਸ਼ਾਹ ਕਿਰਪਾ ਕਰੋ, ਇਕਾਗਰਤਾ ਬਖਸ਼ੋ, ਆਪਣੇ ਚਰਨਾਂ ਦੀ ਪ੍ਰੀਤੀ ਬਖਸ਼ੋ, ਮਿਹਰ ਬਰਿਆਤ ਰੱਖੋ, ਨਾ ਵਿਸਰੋ ਨਾ ਵਿਸਾਰੋ ਰੱਖ ਲਓ, ਬਖਸ਼ ਲਓ, ਦੇਹ ਕਰਕੇ ਦੇਹ ਉਦਾਰ। ਸਤਿਗੁਰੂ ਰਾਮ ਸਿੰਘ ਨਾਮ ਚੜ੍ਹਦੀ ਕਲਾ ਤੇ ਕਿਰਪਾ।